ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਸੰਧਿਆ ਵੇਲੇ ਦੇ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰੇ ਕੀਰਤਨੀਏ ਗੁਰਸਿੱਖਾਂ ਪਾਸੋਂ ਸਰਵਣ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਸੋਦਰ ਵਾਲੀ ਪੌੜੀ ਗੁਰੂ ਕਿਰਪਾ ਦੇ ਨਾਲ ਆਪਾਂ ਪਰਸੋਂ ਵਿਚਾਰ ਇਸ ਦੀ ਪ੍ਰਾਰੰਭ ਕੀਤੀ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਪੌੜੀ ਦੇ ਅੰਦਰ ਉਸ ਪਰਿਪੂਰਨ ਪਰਮੇਸ਼ਵਰ ਨੂੰ ਅਦ੍ਰਿਸ਼ਟ ਮੰਡਲਾਂ ਵਿੱਚ ਜੋ ਗਾ ਰਹੇ ਨੇ ਉਹਨਾਂ ਦਾ ਜ਼ਿਕਰ ਕੀਤਾ। ਜੋ ਇਹ ਬ੍ਰਹਿਮੰਡ ਮੰਡਲ ਖੰਡ ਪ੍ਰਭੂ ਨੇ ਸਾਜੇ ਨੇ ਇਹ ਵੀ ਉਸ ਦੇ ਗੀਤ ਉਹਦੀ ਸਿਫਤ ਕਰਦੇ ਪਏ ਨੇ। ਹਜ਼ੂਰ ਨੇ ਇਹ ਵੀ ਬਖਸ਼ਿਸ਼ ਕੀਤੀ ਤੇ ਨਾਲ ਤੀਸਰਾ ਬਚਨ ਕੀਤਾ, ਮੇਰੇ ਮਾਲਕ ਇਸ ਧਰਤੀ ਤੇ ਬੇਅੰਤ ਜਪੀ ਤਪੀ ਖਤੀ ਜੋਗੀ ਸੰਨਿਆਸੀ ਦਿਗੰਬਰ ਬੇਅੰਤ ਤੈਨੂੰ ਗਾਉਂਦੇ ਪਏ ਨੇ, ਪਰ ਮੇਰੇ ਮਾਲਕ ਤੈਨੂੰ ਭਾਉਂਦਾ ਉਹ ਵੇ ਜਿਹੜਾ ਗਾ ਕੇ ਪ੍ਰੇਮ ਰਸ ਦੇ ਵਿੱਚ ਭਿੱਜ ਜਾ। ਫਿਰ ਸਤਿਗੁਰੂ ਨੇ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਮੇਰੇ ਮਾਲਕ ਹੋਰ ਕੇਤੇ ਗਾਵਨ ਛੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ। ਹੇ ਮੇਰੇ ਪ੍ਰਭੂ ਮੈਂ ਕੀ ਵਿਚਾਰ ਕੇ ਕਹਿ ਸਕਣਾ, ਪਤਾ ਨੀ ਕਿੰਨੇ ਕੁ ਜੀਵ ਤੈਨੂੰ ਗਾਉਂਦੇ ਪਏ ਨੇ, ਜਿਤਨੀ ਕੁ ਤੁਸੀਂ ਸਮਝ ਬਖਸ਼ੀ ਕਹਿਣ ਲੱਗੇ ਮੈਂ ਓਨੇ ਕੁ ਕਹਿ ਦਿੱਤੇ। ਅੱਜ ਮੇਰੇ ਗੁਰੂ ਦੇਵ ਨੇ ਜੋ ਇਹ ਪੌੜੀ ਦਾ ਬਾਕੀ ਹਿੱਸਾ ਵਿਚਾਰ ਲਈ ਬਖਸ਼ਿਸ਼ ਕੀਤਾ, ਸਤਿਗੁਰੂ ਨੇ ਇਸ ਪਾਵਨ ਪਵਿੱਤਰ ਪੌੜੀ ਵਿੱਚ ਇਸ ਹਿੱਸੇ ਵਿੱਚ ਤਿੰਨ ਬਖਸ਼ਿਸ਼ਾਂ ਕੀਤੀਆਂ। ਪਹਿਲੀ ਤਾਂ ਕਿਰਪਾ ਮੇਰੇ ਦਾਤੇ ਨੇ ਇਹ ਕੀਤੀ ਕਿ ਇੱਕ ਕੇਵਲ ਪਰਮੇਸ਼ਵਰ ਐਸਾ ਜਿਨੇ ਸਦੀਵ ਕਾਲ ਲਈ ਰਹਿਣਾ, ਨਾ ਉਸ ਦਾ ਜਨਮ ਏ ਤੇ ਨਾ ਉਸ ਦੀ ਮੌਤ ਏ। ਕਹਿਣ ਤੋਂ ਮੁਰਾਦ ਸੱਚਾ ਕੇਵਲ ਸਾਹਿਬ ਹੀ ਹੈ। ਦੂਸਰਾ ਬਚਨ ਕਿ ਉਸ ਮਾਲਕ ਨੇ ਪਤਾ ਨੀ ਕਈ ਰੰਗਾਂ ਦੀ ਕਈ ਭਾਂਤਾਂ ਦੀ ਇਹ ਮਾਇਆ ਸਿਰਜ ਦਿੱਤੀ ਏ ਤੇ ਇਸ ਨੂੰ ਸਿਰਜ ਕੇ ਮੇਰਾ ਨਿਰੰਕਾਰ ਆਪ ਹੀ ਸਭ ਕੁਝ ਵੇਖਦਾ ਪਿਆ। ਤੀਸਰਾ ਬਚਨ ਕਿ ਖੇ ਮਨੁੱਖ ਜਿਸ ਮਾਲਕ ਨੇ ਇੰਨਾ ਕੁਝ ਸਿਰਜਿਆ, ਜਿਸ ਨੂੰ ਇੰਨੇ ਗਾਉਂਦੇ ਪਏ ਨੇ, ਕਦੀ ਹੰਕਾਰ ਵੀ ਜਾ ਕੇ ਆ ਕੇ ਰੱਬ ਤੇ ਹੁਕਮ ਨਾ ਕਰੀ, ਹੁਕਮ ਨਹੀਂ ਉਹਦੀ ਰਜ਼ਾ ਵਿਚ ਚੱਲ ਕੇ ਕੇਵਲ ਸੁੱਖ ਮਿਲਦਾ। ਤਿੰਨ ਕਿੱਸੇ ਕੀਤੇ ਨੇ ਜੋ ਇਹ ਪੌੜੀ ਹਜ਼ੂਰ ਦੀ ਬਾਕੀ ਬਚੀ। ਕਰੋ ਕਿਰਪਾ ਸਾਧ ਸੰਗਤ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਈਏ ਤੇ ਸਤਿਗੁਰੂ ਦੇ ਚਰਨਾਂ ਵਿਚ ਬੇਨਤੀ ਕਰੀਏ, ਦਾਤਾ ਕਰ ਬਖਸ਼ਿਸ਼ ਕਿਰਪਾਲਤਾ, ਕਿਤੇ ਅੰਦਰ ਨੂੰ ਇਕਾਗਰਤਾ ਟਿਕਾ ਬਖਸ਼ ਦੇ, ਆਪਣੀ ਵਿਚਾਰ ਦੇ ਨਾਲ ਪ੍ਰੇਮ ਭਾਵਨਾ ਸ਼ਰਧਾ ਦੀ ਦਾਤ ਬਖਸ਼ ਕੇ ਆਪ ਵਿਚ ਵਰਤੋ, ਆਪ ਹੀ ਵਿਚਾਰ ਕਰਾ ਲਵੋ। ਕਰੋ ਗੁਰਮੁਖੋ ਕਿਰਪਾ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਜ ਬਖਸ਼ਿਸ਼ ਕੀਤੀ। ਕਹਿਣ ਲੱਗੇ ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਅਖਰੀ ਅਰਥ ਸੰਖੇਪ ਜੈ ਆਰੰਭ ਵਿਚ ਕਰਦਿਆਂ ਕਹਿਣ ਲੱਗੇ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਸਦੀਵ ਕਾਲ ਲਈ ਸੱਚਾ ਹੈ ਤੇ ਦੂਸਰਾ ਬਚਨ ਕੀਤਾ ਉਹ ਮਾਲਕ ਵੀ ਸੱਚਾ ਹੈ ਤੇ ਤੀਸਰਾ ਬਚਨ ਕੀਤਾ ਗੁਰਮੁਖਾ ਉਹਦੀ ਵਡਿਆਈ ਵੀ ਸੱਚੀ ਹੈ। ਸਾਹਿਬ ਨੇ ਨਾਲ ਫਿਰ ਕਹਿਣ ਲੱਗੇ ਉਹ ਹੁਣ ਵੀ ਹੈ, ਜਿੱਦਣ ਆਪਾਂ ਚਲੇ ਜਾਣਾ ਚੋਲਾ ਛੱਡ ਕੇ ਉਦਣ ਵੀ ਮੇਰੇ ਮਾਲਕ ਨੇ ਰਹਿਣਾ ਤੇ ਗੁਰਮੁਖਾ ਨਾ ਉਹ ਕਦੀ ਆਉਂਦਾ ਹੀ ਨਾ ਕਦੀ ਜਾਂਦਾ ਹੀ, ਪਰ ਜਿਤਨੀ ਵੀ ਸ੍ਰਿਸ਼ਟੀ ਉਹਨੇ ਬਣਾਈ ਏ ਇਹ ਸਾਰੀ ਉਹ ਕਿਰਪਾ ਕਰਕੇ ਬਣਾ ਕੇ ਆਪ ਦੇਖਦਾ ਪਿਆ। ਪਹਿਲਾ ਬਚਨ ਕੀਤਾ ਉਹ ਸਦੀਵ ਕਾਰ ਰਹਿਣ ਵਾਲਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਬੇਅੰਤ ਪ੍ਰਮਾਣ ਦਿੱਤੇ ਨੇ ਕੇਵਲ ਇਸ ਗੱਲ ਨੂੰ ਸਮਝਣ ਦੇ ਲਈ, ਭਾਵੇਂ ਮਾਲਕ ਨੇ ਬਹੁਤ ਕੁਝ ਆਪਣੀ ਇਸ ਸ੍ਰਿਸ਼ਟੀ ਵਿਚ ਸਿਰਜ ਦਿੱਤਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਖੀਰ ਤੇ ਜੋ ਕੁਝ ਤੂੰ ਤੱਕਣਾ ਇਹ ਸਭ ਕੁਝ ਵਿਣਸ ਜਾਏਗਾ। ਜੇ ਸਦੀਵ ਕਾਲ ਲਈ ਸੱਚ ਕਿਤੇ ਰਹਿਣਾ ਤਾਂ ਕੇਵਲ ਇਕ ਨਿਰੰਕਾਰ ਨੇ ਰਹਿਣਾ। ਸਾਹਿਬ ਧੰਨ ਗੁਰੂ ਪੰਚਮ ਪਾਤਸ਼ਾਹ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੂਹੀ ਵਿਚ ਇਕ ਪੂਰਾ ਸ਼ਬਦ ਹੀ ਇਸ ਪਰਥਾਏ ਉਚਾਰਨ ਕਰ ਦਿੱਤਾ, ਉਦਾਹਰਣਾਂ ਦੇ ਕੇ ਕਿ ਸੱਚਾ ਰਹਿਣ ਵਾਲਾ ਕੇਵਲ ਇਕ ਪਰਮੇਸ਼ਵਰ ਹੈ। ਸਾਹਿਬ ਗੁਰੂ ਅਰਜੁਨ ਦੇਵ ਜੀ ਉਦਾਹਰਣ ਦਿੰਦੇ ਨੇ, ਮਹਾਰਾਜ ਕਹਿੰਦੇ ਨੇ ਪਹਿਲਾਂ ਆਪਾਂ ਪਿੰਡਾਂ ਥਾਵਾਂ ਤੇ ਤੱਕਣਾ ਕਿ ਬਾਜੀ ਪਾਉਣ ਵਾਲੇ ਆਉਂਦੇ ਸਨ ਬਾਜੀਗਰ, ਜਾਂ ਕਿਤੇ ਹੋਰ ਥੋੜਾ ਜਿਹਾ ਪਿਛੋਕੜ ਵੀ ਚੱਲੀਏ ਸਾਂਭ ਉਤਾਰਨ ਵਾਲੇ ਕਈ ਲੋਕ ਆਉਣੇ ਕਰਨੇ। ਅੱਜ ਆਪਾਂ ਤੱਕਣੇ ਕੰਮ ਤਾਂ ਉਹੀ ਹੈ ਪਰ ਕੰਮ ਕਰਨ ਦੇ ਢੰਗ ਤਬਦੀਲ ਹੋ ਗਏ। ਅੱਜ ਪਰਦੇ ਤੇ ਉਹ ਲੋਕ ਫਿਲਮ ਬਣਾ ਕੇ ਉਹ ਜੀ ਖੇਡ ਖੇਡਦੇ ਨੇ, ਪਰ ਪੁਰਾਤਨ ਸਮੇਂ ਬਾਜੀ ਪਾਲਣ ਵਾਲਿਆਂ ਨੇ ਆਉਣਾ, ਸਾਂਗ ਉਤਾਰਨ ਵਾਲਿਆਂ ਨੇ ਆਉਣਾ, ਤੇ ਸਾਂਗ ਉਤਾਰਨ ਤੋਂ ਮਤਲਬ ਨਕਲ ਉਤਾਰਨ ਵਾਲਿਆਂ ਨੇ। ਪੁਰਾਣੇ ਸਮੇਂ ਸਾਂਗ ਖੇਡੇ ਜਾਂਦੇ ਸਨ ਜਿਵੇਂ ਅੱਜ ਕਈ ਹਿੰਦੁਸਤਾਨ ਦੀ ਧਰਤੀ ਤੇ ਕਈ ਥਾਵਾਂ ਤੇ ਰਾਸ ਲੀਲਾ, ਕਈ ਥਾਵਾਂ ਤੇ ਰਾਮ ਲੀਲਾ। ਆਹ ਮੇਰੇ ਸਤਿਗੁਰੂ ਦਾ ਇਕ ਕੋਟਾਨ ਕੋਟ ਸ਼ੁਕਰ ਹੈ ਕਿ ਇਸ ਕੌਮ ਨੂੰ ਅਜੇ ਤੱਕ ਇਹ ਸੂਝ ਬਖਸ਼ੀ ਸੂ ਤੇ ਕਿਰੇ ਕਿਰਪਾ ਮੇਰਾ ਗੁਰੂ ਨਾਨਕ ਇਹ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਸੂਝ ਬਖਸ਼ਦਾ ਰਹੇ। ਆਪਾਂ ਤੱਕਨੇ ਉਸ ਧਰਤੀ ਤੇ ਕੋਈ ਰਮਾਇਣ ਵਿਚ ਰਾਮ ਚੰਦਰ ਜੀ ਬਣ ਰਹੇ, ਕੋਈ ਸ਼੍ਰੀ ਕ੍ਰਿਸ਼ਨਾ ਵਿਚ ਕ੍ਰਿਸ਼ਨ ਜੀ ਬਣਦਾ ਪਿਆ, ਪਰ ਉਹ ਆਪਣੇ ਅਵਤਾਰ ਦੇ ਆਪਣੇ ਮੁਰਸ਼ਦ ਦੀ ਨਕਲ ਤਾਂ ਉਤਾਰਦੇ ਪਏ ਨੇ, ਪਰ ਖੇਦ ਇਸ ਚੀਜ਼ ਦਾ ਕਿ ਰਾਮ ਜੀ ਦੀ ਕੋਈ ਪਾਠ ਅਦਾ ਕਰਦਾ ਤੇ ਉਸ ਅਦਾ ਕਰਨ ਤੋਂ ਬਾਅਦ ਉਹ ਰੋਲ ਉਹ ਕਰਮ ਕਰਦਾ ਜਿਹੜੇ ਰਾਮ ਚੰਦਰ ਜੀ ਨੇ ਮਨਾ ਕੀਤੇ ਹੋਏ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ, ਸਿੱਖ ਕੋਈ ਗੁਰੂ ਕੀ ਨਕਲ ਨਹੀਂ ਜੇ ਉਤਾਰਦਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਦੇ ਕਦੀ ਸਾਂਗ ਉਤਾਰਨ ਵਾਲੇ ਆਉਂਦੇ ਜੀ, ਤੇ ਜਦੋਂ ਬਾਜੀਗਰ ਖੇਡ ਪਾਉਂਦਾ ਉਹ ਆਪਣੇ ਤਨ ਤੇ ਕਈ ਤਰ੍ਹਾਂ ਦੇ ਵਸਤਰ ਪਾ ਲੈਂਦਾ। ਗੁਰਮੁਖਾ ਕਦੀ ਉਹ ਖੇਡ ਕਰਨ ਵਾਲਾ ਰਾਜਾ ਬਣ ਜਾਂਦਾ ਤੇ ਤਖ਼ਤ ਤੇ ਬੈਠ ਕੇ ਲੋਕਾਂ ਨੂੰ ਖੇਡ ਕਰਕੇ ਦਿਖਾਉਂਦਾ ਵੀ ਉਹ ਲੋਕਾਂ ਤੇ ਰਾਜ ਪਿਆ ਕਰਦਾ। ਕਦੀ ਉਹ ਭਿਖਾਰੀ ਬਣ ਕੇ ਖੇਡ ਪਾਉਣ ਵਾਲਾ ਮੰਗਤਾ ਬਣ ਕੇ ਮੰਗਦਾ ਪਿਆ, ਤੇ ਸਾਹਿਬ ਕਹਿੰਦੇ ਨੇ ਉਹਦੀ ਪੁਸ਼ਾਕ ਨੂੰ ਦੇਖ ਕੇ ਭਰਮ ਨਾ ਜਾਈ। ਕਦੀ ਉਹ ਪੁਸ਼ਾਕ ਪਾ ਕੇ ਰਾਜਾਈ, ਕਦੀ ਨਕਲ ਉਤਾਰਨ ਲੱਗਿਆਂ ਭਿਖਾਰੀ ਏ, ਕਦੀ ਉਹ ਸੰਤ ਤੇ ਕਦੀ ਦਾਨੀ ਬਣ ਜਾਂਦਾ, ਪਰ ਜਦੋਂ ਖੇਡ ਉਹਨੇ ਖਤਮ ਕਰਨੀ ਏ ਆਪਣੇ ਅਸਲੀ ਰੂਪ ਵਿਚ ਆ ਜਾਣਾ ਤੇ ਇੱਕੋ ਦਾ ਮਨ ਨੂੰ ਪਤਾ ਲੱਗਣਾ ਇਹ ਤਾਂ ਉਹੀ ਏ ਜਿਹੜਾ ਖੇਡ ਕਰਨ ਤੋਂ ਪਹਿਲਾਂ ਸੀ। ਕੁਝ ਸਮੇਂ ਲਈ ਇਹਨੇ ਤਨ ਤੇ ਵਸਤਰ ਪਾ ਕੇ ਸਾਂਗ ਰਚਿਆ, ਪਰ ਜਦੋਂ ਸਾਂਗ ਉਤਾਰ ਦਿੱਤਾ ਪਰਤ ਕੇ ਅਸਲੀਅਤ ਰਹਿ ਗਈ, ਨਕਲ ਜਿਹੜੀ ਉਹ ਖਤਮ ਹੋ ਗਈ। ਸਤਿਗੁਰੂ ਨੇ ਸਿਰਫ ਇੱਕ ਉਦਾਹਰਣ ਦਿੱਤੀ ਕਿ ਰੱਬ ਕੇਵਲ ਸੱਚਾ, ਕਹਿਣ ਲੱਗੇ ਮੇਰਾ ਰੱਬ ਵੀ ਇੱਕ ਬਾਜੀਗਰ। ਹਜ਼ੂਰ ਦਾ ਪਵਿੱਤਰ ਬਚਨ ਹੈ ਸਿਰਫ ਪ੍ਰਮਾਣ ਕੇ ਮੇਰੇ ਮਾਲਕ ਤੂੰ ਸੱਚਾ ਹੈ। ਕਹਿਣ ਲੱਗੇ ਨਿਰੰਕਾਰ ਵੀ ਇੱਕ ਬਾਜੀਗਰ ਹੈ, ਉਹਨੇ ਕਈ ਤਰ੍ਹਾਂ ਦੇ ਭੇਤ ਬਣਾ ਕੇ ਇਸ ਸ੍ਰਿਸ਼ਟੀ ਵਿਚ ਇੱਕ ਸਾਂਗ ਰਚਿਆ ਹੋਇਆ, ਕਈ ਤਰ੍ਹਾਂ ਦੀਆਂ ਜੀਵ ਜਿਹੜੇ ਨੇ ਉਹ ਖੇਡਾਂ ਪੈ ਕਰਦੇ ਨੇ, ਤੇ ਜਿੱਦਣ ਉਸ ਦੀ ਮਰਜ਼ੀ ਆਈ ਉਦਣ ਸਾਰੀਆਂ ਪੁਸ਼ਾਕਾਂ ਲਾ ਕੇ ਇਕ ਪਾਸੇ ਰੱਖੇਗਾ ਤੇ ਕੇਵਲ ਉਹੀ ਅਸਲੀ ਰੂਪ ਇੱਕ ਓਂਕਾਰ ਰਹਿ ਜਾਏਗਾ ਜਿੰਨੇ ਸ੍ਰਿਸ਼ਟੀ ਸਾਜੀ ਸੀ, ਬਾਕੀ ਖੇਡ ਕਰਨ ਵਾਲੇ ਸਾਰੇ ਉਹਦੇ ਵਿਚ ਲੀਨ ਹੋ ਜਾਣਗੇ। ਸੱਚਾ ਤਾਂ ਕੇਵਲ ਉਹੀ ਹੈ ਨਾ। ਸਤਿਗੁਰੂ ਨੇ ਦੂਸਰਾ ਪ੍ਰਮਾਣ ਦਿੱਤਾ, दलील दे के हजूर कहिंदे ने गुरमुखा कदी देखता सही पानी समुंदर दे वल झाती मार अर्ज कर रहा सच्चा केवल निरंकार है समुंदर दा पानी किनारे ते जा के तकिए ते कितनिया छल्ला कितनिया लहरां समुंदर दे विचो पैदा हुंदियां ने एक लहर अजे शांत हुंदी है दूसरी ओदे पिछे तीसरी ओदे पिछे ते कई वरी ए समुंदर दे पानी दियां लहरां कई कई मीटर उच्चियां उठदियां ने ते जदों किनारे नाल वजदियां ने ते इको दम उन्हां लहरां दे विचो किनारे नाल छोटे छोटे पानी दे बुलबुले भी बनदे ने पानी दी झग भी बन जांदी है ते मेरे गुरु अर्जुन देव कहिंदे ने समुंदर दियां लहरां कुछ समय लई उठियां होईयां वख लगदियां ने किनारे नाल टकरांदा ते पानी दे बुलबुले भासदे ने पर जदों ए समुंदर शांत हो गया ना परत के केवल पानी दा पानी रहना ना लहर किते नजर आउणी है ना पानी विचो उठे हुए बुलबुले नजर आउणे ने ना किते किनारे ते तू उस दी झग नूं तकेगा। साहब कहिंदे मेरा रब भी एक समुंदर दी तरह जो कुछ ओने सिरजिया ए मानो ओदियां लहरां ने ए मानो ओदे बनाए हुए पानी दे बुलबुले ने ओदी मर्जी है जिन्ना चिर मर्जी इन्हां लहरां दी खेड खेडदा रहे ते जिदन ओ समेटन ते आ गया सब कुछ शांत हो जाएगा अखीर ते रहेगा केवल परिपूर्ण परमेश्वर समुंदर जिदे विचो ए सारियां लहरां पैदा हुईयां। अर्ज कर रहे हैं कि सोई सोई सदा सच साहिब साचा सच ही नहीं ओ सच्चा रहने वाला सतगुरु ने तीसरा प्रमाण दिता उदाहरण दिती कहन लगे गुरमुखा कदी तू देखिया कर जदो कोई सोने दे गहने पांदा ते सोना करन वाला कारीगर की करदा है सोने की डली नू ढालदा है ते उस डली नू ढालन तो बाद कदी ता ओ हथां विच पाण वाली उस सोने विचो अंगूठी बना लैंदा है कदी गल विच पाण वाला हार बना लैंदा है कदी ओ कन विच पाण वाला कोई गहना बना लैंदा है अनेकां तरां दे वख वख रंग नावां दे ते वख वख आकारां दे गहने बणांदा है ते जदों गहने बन जांदे ने बने एक सोने दी धात विचो डली विचो ने ते आपां कह दिंदे आ ए सोने दे हार है ए सोने दियां चूड़ियां ने ए सोने दा कड़ा है। साहिब कहन लगे गहने भावें वख ने आकार वख ने ना वख ने ते जिदन फिर इन्हां नूं ढाल दिता ना कुछ सालां तों बाद परत के फिर सोने दी डली रह जानी है जिन्हां गहणियां दा तू ना लैना उन्हां दे शकल ते ना अलोप हो जाने। कहिंदे रब मेरा तां इक कारीगर दी तरह ही उहने अपने विचों वख नहीं जिवें सोने दी डली विचों अनेकां गहने पैदा होए उन्हें वख वख रंगां दी वख वख किस्मां दी इह सब कुछ मेरे निरंकार ने सिरज दिता है ते जितन परत के ढालण ते आ गया अखीर ते रहेगा केवल एक ओंकार ही जिन्हें सब कुछ सिरजिया सच ओने रहना सोना सच है गहना सच नहीं। ध्यान दे आ जे सोना सच हो सकता है पर गहना जिहड़ा बनिया अज बनिया कल नूं टुटेगा फिर सोना। कहन लगे भलिया सच केवल ओ वे जिदे तो पैदा होए ने बाकी जो कोई तू तकना पे ए विणसन वाला है। सतगुरु ने अगला प्रमाण लिया ते गुरु अर्जुन साहिब सच्चे पातशाह कुर्बान जाइए उस दाते तो मैं कई बारी अर्ज करना बड़िया रहमता कीतियां गुरु अर्जुन देव जी ने किथे जबर ओदा मुकाबला सर्ब सबर नल कीता कदी तक्यो असी कहने आ गुरु अर्जुन देव जी नू तत्ती तवी ते बिठाया गया पत जदो कहिंदे ने कल भी मैं उथे इक अर्ज करके आया एक खिन मैं विचो निकल लगा वा पांधी ननकाणवी बहुत स्याणा कवि भी होया उहने काव्य रचना भी बहुत कुछ लिखिया ते वारतक विच भी ओहदी कलम बड़ी श्रद्धा नाल भिज के चली उहने एक कविता गुरु अर्जुन देव जी दे संबंधी कही जिस गुरु दा अमृत शब्द आपां प्रमाण वजो इस शब्द की व्याख्या लई विचार ने पै ओ कहिंदा है कि जिदे शीश ते कदी सी कलश झुल दे गर्म बालू दे तरशे पवारिया सी बालू दा अर्थ रेत जिदे सिर ते छत्र झुलदे सन अज उस सिर ते छत्र दी थां ते गर्म रेता पिया पैंदा है। ਪਰ ਕਹਿੰਦਾ ਅੱਖਾਂ ਦਾ ਸਰੂਰ ਅੰਦਰ ਦੀ ਸ਼ਾਂਤੀ ਜੇ ਛਤਰ ਝੁਲਦਾ ਤੇ ਤਾਂ ਵੀ ਅੰਦਰ ਚਿਕਿਆ ਹੋਇਆ ਤੇ ਜੇ ਸਿਰ ਦੇ ਉੱਤੇ ਐ ਕੜਛਾ ਭਰ ਕੇ ਲਾਲ ਕਰਕੇ ਰੇਤ ਦਾ ਪਾਇਆ ਤੇ ਤਾਂ ਵੀ ਗੁਰੂ ਅਰਜਨ ਦੇਵ ਦਾ ਅੰਦਰ ਚਿਕਿਆ ਹੋਇਆ। ਜਿਹਦੇ ਸ਼ੀਸ਼ ਤੇ ਕਦੀ ਸੀ ਕਲਸ਼ ਝੁਲਦੇ ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਹਾ ਸੀ, ਖਾ ਕੇ ਦੇਗ ਦੇ ਵਿਚ ਉਬਾਲਿਆ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਉਹ ਕਹਿੰਦਾ ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਪਰ ਔਖੀ ਗੱਲ ਹੈ ਅਮਲ ਕਮਾਣ ਵਾਲੀ। ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਣ ਵਾਲੀ। ਇਹ ਤਾਂ ਕੇਵਲ ਪ੍ਰਤੱਖ ਹਰ ਹੈ, ਪਨ ਮਥੁਰਾ ਕਚ ਭੇਦ ਨਹੀਂ। ਗੁਰ ਅਰਜੁਨ ਪ੍ਰਤੱਖ ਹਰ, ਕਦੀ ਸਵਈਏ ਪੜ੍ਹ ਕੇ ਦੇਖਿਓ, ਅਸੀਂ ਕਹਿ ਦਿੰਦੇ ਹਾਂ ਗੁਰ ਅਰਜਨ, ਉਥੇ ਜੱਜੇ ਦੇ ਥੱਲੇ ਔਂਕੜ ਲੱਗੀ। ਗੁਰ ਅਰਜੁਨ ਪ੍ਰਤੱਖ ਹਰ, ਸਹਿਬ ਧੰਨ ਗੁਰੂ ਅਰਜੁਨ ਦੇਵ ਮੇਰੇ ਸੱਚੇ ਸਾਈਂ ਨੇ ਕਿਰਪਾ ਕੀਤੀ ਤੇ ਬਖਸ਼ਿਸ਼ ਕਰਕੇ ਕਹਿੰਦੇ ਪਏ ਨੇ ਗੁਰਮੁਖਾ ਕਦੀ ਦੇਖ ਜ਼ਿਮੀਦਾਰ ਬੀਜ ਪਾਉਂਦਾ ਤੇ ਧਰਤੀ ਵਿਚੋਂ ਫਸਲ ਪੁੰਗਰਦੀ ਏ, ਫਸਲ ਪੈਦਾ ਹੁੰਦੀ ਏ ਤੇ ਜਦੋਂ ਬੀਜ ਨਿਕਲਦਾ ਪਾਟਦਾ ਬੀਜ ਤੇ ਛੋਟਾ ਜਿਹਾ ਅੰਕਰ ਏ, ਪਰਤ ਕੇ ਉਹ ਬੀਜ ਇੰਜ ਲੱਗਦਾ ਜਿਵੇਂ ਉਹਦੀ ਹੋਂਦ ਖਤਮ ਹੋ ਗਈ, ਉਹਦੇ ਵਿਚੋਂ ਰੁੱਖ ਦੀ ਜੜ ਨਿਕਲ ਆਈ, ਰੁੱਖ ਵੱਡਾ ਹੋਇਆ, ਉਹਦਾ ਤਣਾ ਬਣਿਆ, ਟਾਹਣੀਆਂ ਬਣੀਆਂ, ਉਹਨੂੰ ਪੱਤੇ ਫੁੱਲ ਤੇ ਫਲ ਲੱਗੇ ਤੇ ਜਦੋਂ ਕਿਤੇ ਫਲ ਲੱਗ ਕੇ ਕਈ ਸਾਲਾਂ ਤੋਂ ਬਾਅਦ ਉਹ ਫਲ ਲੱਗ ਕੇ ਪੱਕੇ ਤੇ ਮਨੁੱਖ ਨੇ ਫਲ ਨੂੰ ਤੋੜ ਕੇ ਦੇਖਿਆ ਤੇ ਵਿਚੋਂ ਉਹੀ ਬੀਜ ਨਿਕਲਿਆ ਜਿਹੜਾ ਧਰਤੀ ਵਿਚ ਬੀਜਿਆ ਹੋਇਆ ਸੀ। ਰੁੱਖ ਸੱਚ ਨਹੀਂ, ਬੀਜ ਸੱਚ ਹੈ, ਧਿਆਨ ਦਿਆ ਜਿਸ ਗੱਲ ਵੱਲ। ਰੁੱਖ ਤਣਾ ਦੇਖਨੇ ਆ ਕੱਲ ਨੂੰ ਬਿਣਸੇਗਾ, ਪੱਤਾ ਲੱਗਾ ਕੱਲ ਨੂੰ ਚੜ ਜਾਏਗਾ, ਪਰ ਜਿੱਦਣ ਫਲ ਪੱਕੇਗਾ ਤੇ ਵਿਚੋਂ ਨਿਕਲੇਗਾ ਉਹੀ ਬੀਜ ਜਿਹੜਾ ਬੀਜ ਕਦੀ ਧਰਤੀ ਵਿਚ ਬੀਜਿਆ ਗਿਆ। ਸਾਹਿਬ ਕਹਿਣ ਲੱਗੇ ਮੇਰਾ ਪ੍ਰਭੂ ਮੇਰਾ ਨਿਰੰਕਾਰ ਇਸ ਤਰ੍ਹਾਂ ਸੱਚ ਏ ਜਿਵੇਂ ਇੱਕ ਧਰਤੀ ਵਿਚ ਬੀਜਿਆ ਹੋਇਆ ਬੀਜ ਸੱਚ ਪਾਤਦਾ। ਸਤਿਗੁਰੂ ਦਾ ਅੰਮ੍ਰਿਤ ਬਚਨ ਹੈ। ਕਹਿਣ ਲੱਗੇ ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਕਹਿਣ ਲੱਗੇ ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਕ ਦਿਖਲਾਈ, ਸਾਂਗ ਉਤਾਰ ਥੰਮਿਓ ਪਸਾਰਾ, ਤੇ ਹੋਇਆ ਕਿ ਤਬ ਏਕੋ ਇੱਕ ਅੰਕਾਰਾਂ, ਫਿਰ ਅਖੀਰ ਤੇ ਕੇਵਲ ਇੱਕ ਓਂਕਾਰ ਰਹਿ ਗਿਆ, ਸੱਚਾ ਕੇਵਲ ਹੋ ਰਿਹਾ। ਸਾਹਿਬ ਕਹਿਣ ਲੱਗੇ ਜਲ ਤੇ ਉਠੈ ਅਨਕ ਤਰੰਗਾਂ, ਕਣਕ ਭੂਖਨ ਕੀਨੇ ਬਹੁ ਰੰਗਾਂ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾਂ, ਫਲ ਪਾਕੇ ਤੇ ਇੱਕ ਅੰਕਾਰਾਂ, ਫਲ ਪੱਕਿਆ ਤੇ ਫਿਰ ਕੇਵਲ ਇੱਕ ਬੀਜ। ਕਹਿਣ ਲੱਗੇ ਸਹਿਸ ਘਟਾ ਮੈਂ ਏਕ ਆਕਾਸ਼, ਹੁਣ ਲੱਖਾਂ ਘੜੇ ਤੂੰ ਹਜ਼ਾਰਾਂ ਘੜੇ ਮਣਾ ਪਾਣੀ ਨਾਲ ਭਰ ਦੇ, ਇਹਨਾਂ ਹਜ਼ਾਰਾਂ ਘੜਿਆਂ ਨੂੰ ਪਾਣੀ ਨਾਲ ਭਰ ਕੇ ਇਹਨਾਂ ਦੇ ਮੂੰਹ ਤੋਂ ਢੱਕਣ ਲਾ ਕੇ ਤੱਕੀ, ਇੱਕ ਅਸਮਾਨ ਹਜ਼ਾਰਾਂ ਘੜਿਆਂ ਵਿਚ ਨਜ਼ਰ ਆਏਗਾ। ਤੇ ਸਾਹਿਬ ਕਹਿਣ ਲੱਗੇ ਜਿੱਦਣ ਘੜੇ ਟੁੱਟ ਜਾਣਗੇ ਨਾ, ਜਿਹੜਾ ਹਜ਼ਾਰਾਂ ਘੜਿਆਂ ਵਿਚ ਵੱਖ ਵੱਖ ਅਸਮਾਨ ਭਾਸਦਾ ਸੀ ਕੇਵਲ ਇੱਕ ਰਹਿ ਜਾਏਗਾ, ਘੜੇ ਟੁੱਟਣ ਤੋਂ ਬਾਅਦ ਰਹਿਣਾ ਕੇਵਲ ਉਹਨੇ ਇੱਕ ਨੇ। ਸਾਹਿਬ ਕਹਿਣ ਲੱਗੇ ਆ ਸਰੀਰ ਤਾਂ ਇੱਕ ਘੜੇ ਨੇ ਤੇ ਉਸ ਸਾਈਂ ਦੀ ਜੋਤ ਮਾਨੋ ਉਹਦਾ ਪ੍ਰਤੀਬਿੰਬ ਹੈ, ਉਹਦਾ ਪਰਛਾਵਾ ਹੈ, ਤੇ ਜਿੱਦਣ ਇਹ ਘੜੇ ਟੁੱਟ ਗਏ, ਹੁਣ ਅਰਬਾਂ ਖਰਬਾਂ ਪਤਾ ਨੀ ਕਿੰਨੇ ਕੁ ਘੜੇ ਸਿਰਜ ਦਿੱਤੇ, ਹਰ ਘੜੇ ਵਿਚ ਮੇਰੇ ਸਾਈਂ ਦਾ ਪ੍ਰਤੀਬਿੰਬ ਹੀ, ਜਿੱਦਣ ਇਹ ਬਿਣਸ ਗਿਆ ਘੜਾ ਤੇ ਰਹੇਗਾ ਕੇਵਲ ਉਹ ਹੀ। ਸਾਹਿਬ ਨੇ ਕਿਹਾ ਸਹਿਸ ਘਟਾ ਮੈਂ ਏਕ ਆਗਾਸ਼, ਘਟ ਫੂਟੇ ਤੇ ਉਹੀ ਪ੍ਰਗਾਸ਼, ਘੜਾ ਟੁੱਟਣ ਤੋਂ ਬਾਅਦ ਕੇਵਲ ਉਸ ਆਕਾਸ਼ ਨੇ ਹੀ ਨਜ਼ਰ ਆਉਣਾ। ਸਾਹਿਬ ਗੁਰੂ ਨਾਨਕ ਦੇਵ ਜੀ ਅੱਜ ਕਹਿ ਰਹੇ ਨੇ ਹੇ ਮੇਰੇ ਪ੍ਰਭੂ ਤੂੰ ਸਦੀਵ ਕਾਲ ਲਈ ਸੱਚ ਹੈ, ਤੇ ਸਤਿਗੁਰੂ ਨੇ ਅੰਮ੍ਰਿਤ ਬਚਨ ਇੱਕ ਹੋਰ ਪ੍ਰਮਾਣ ਦਿੱਤਾ। ਮਾਂਝ ਕੀ ਵਾਰ ਪੜ੍ਹਨੇ ਆ, ਕਹਿੰਦੇ ਨੇ ਬੜੇ ਬੜੇ ਇੱਥੇ ਸਿਆਣੇ ਦਾਨੇ ਪ੍ਰਧਾਨੇ ਆਏ ਨੇ ਸੰਸਾਰ ਵਿਚ, ਹਜ਼ੂਰ ਕਹਿੰਦੇ ਨੇ ਦੇਵਤੇ ਵੀ ਆਏ ਜਿਨ੍ਹਾਂ ਨੇ ਸਾਧਨਾ ਕਰ ਕਰਕੇ ਦੈਵੀ ਤਾਕਤ ਉਹਨਾਂ ਨੂੰ ਪ੍ਰਾਪਤ ਹੋਈ, ਇਸ ਧਰਤੀ ਤੇ ਦੈਂਤ ਵੀ ਆਏ, ਮਨੁੱਖ ਵੀ ਏ, ਸਿੱਧ ਪੁਰਸ਼ ਵੀ ਨੇ। ਸਾਹਿਬ ਕਹਿਣ ਲੱਗੇ ਸਮੇਂ ਸਮੇਂ ਦੇ ਨਾਲ ਆਏ ਤੇ ਆ ਕੇ ਚਲੇ ਗਏ, ਤੇ ਜੇ ਪੁੱਛਿਆ ਸਦੀਵ ਕਾਲ ਕਿੰਨੇ ਰਹਿਣੇ, ਸਾਹਿਬ ਕਹਿਣ ਲੱਗੇ ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧ ਕਾ ਧਰਾ, ਅਸਤ ਏਕ ਦਿਗਰ ਕੁਈ, ਏਕ ਤੂੰ एक तुई सोई सोई सदा सच एक तुई साहब कह लगे ना दाते देहंद आदमी ओ मनुख जेड़े इंसाफ दी कुर्सी ते बैठ के लोका दे फैसले करदे सन जेड़े जज सन साहब कह लगे इत्थे फैसले सुन वाले भी चले गए ते सुनान वाले भी चले गए ना दाते देहंद आदमी ना सपत जेर जमी जिन्हां नूं तू सत पताल कहना चले ने ओ पताल भी एक दिन नहीं रहने साहब कह लगे ना दादे देखिंद आदमी ना सपत जेर जमी अस्त एक दिगर कुई एक तुई सोई सोई सदा सच एक तुई फिर अगे कह लगे ना सूर सस मंडलो ना सत जे डक कदी ना चंद्रमा ते सूरज दिसदे पए ने ना सूर सस मंडलो ना सपत दीप नै जलो अन्न पानी फिर ना कोई एक तुई सोई सोई सदा सच सैब साचा साची नाई एक तुई सतगुरु ने एक प्रमाण होर बख्शिश कीता साहब तन गुरु ग्रंथ साहब दी बाणी विच हजूर कहिंदे ने हर बंदा कहिंदा है मैं अपने मुकाम ते पहुंचना चाहना कहन लगे जोगी अपना आसन ला के बैठे कि मेरा टिकाणा एक अखां दी कुली विच जंगल दे विच कह लगे काजी अपना आसन ला के साध विछा के बैठे साधु सन्यासी अपना आसन ला के बैठे ने हजूर कहिंदे ने एह कोई आसन सदा रहने वाले ने जे सोचदे हो कि साडा आसन साडा टिकाणा सदा रहने साहब कह लगे असली टिकाणा तां ओनू कहना चाहिदा जिस टिकाणे ने कदी विणसना ना होवे हजूर कहिंदे ने मुकाम तिस नूं आखीए सोई सोई सदा सच साहब साचा साची नाई कह लगे मुकाम तिस नूं आखीए असली टिकाणा ओनू कह जिस सिस ना होवी लेख जिदे सिर ते मौत दा भी कोई प्रभाव नहीं असमान धरती चलसी कह लगे प्यारे पर रहना किन्ने वे हम मुकाम ओही एक टिकाणा केवल उस सच्चे रब दे दिन रब चल जेड़ा दिन भी सूरज तक ने आखिर इन्हे भी एक दिन बिनस जाने निस सस चले रात नू चंद्रमा तक ने ओने भी बिनसने दिन रब चले निस सस चले तारका लख पलोए लखा चमक दे तारे भी बिनस जाने ने मुकाम ओही एक है नानका सच बगोए किन्ने सच तेनू कहना पिया टिकाणा केवल रब दा सच्चा ही साहब ने प्रमाण होर बख्शिश कीता अमृत बाणी विचो कहन लगे राजे रैयत सिकदार कोई ना रहसियो सोई सोई सदा सच साहब साचा साची नाई साहब कहन लगे राजे रैयत दा अर्थ परजा राजे रैयत सिकदार कोई ना रहसियो हट पटन बाजार हुक्मी तैसियो कोई रिया ही इथे वड्डे वड्डे राजे महाराजे चले गए एक दिन शायद अर्ज कीती सी एक फकीर रब दे रंग विच रतिया होया शाम दा वेला ते कबर अस्थान विच बैठा जिथे मुर्दे दफन कीते जांदे ने ते इन्नी देर नूं शाहे समरकंद निकलिया समरकंद दा रहण वाला ए फकीर सी ओ किते घोड़े ते चढ़िया जाए ते ओ निकलिया इथों देखिया भी कोई मनुख शाम नूं कबरां दे विच बैठा ते अपने हथां दे नाल जमीन तो कुछ खरोचदा पिया कुछ पटदा पिया ते शाह समरकंद उतर के घोड़े तो थले गया ते जाके देखिया भी ए ता रंग रतड़ा फकीर है ते जाके आखदा फकीर बाबा तेरा कोई ए बैठन दा इथे वेला तू झाती मार इनू छड किसे होर टिकाणे वल नूं जा ते फकीर ने अखा भर के देखिया कहन लगा नहीं राजन असली टिकाणा ता ए ही जिथे मैं बैठा होया हां ओने परत के फिर शब्द वरते राजे ने कहन लगा फकीर मैं तैनू कहना ए बहुत वड्डा तू गुनाह पिया करना कबरां नू फोलना पिया है तैनू रब दे घर सजा मिलेगी कहन लगा उस सजा तो डरदा होया ता इन्हां नू देखना पिया जेड़े सुते होए ने पुछया भी क्यों कहन लगा भी इहदा कारण ओ फकीर कही गया कहिंदा मैं उस सजा तो त्रिंदा होया देखना वा ते तू अपना काम कर तू मेरे तो की लेना ते उस वक्त ਸ਼ਾਇਦ ਸਮਰਕਤ ਕਹਿੰਦਾ ਤੈਨੂੰ ਪਤਾ ਨੀ ਤੂੰ ਗੱਲ ਕਿਤੇ ਨਾਲ ਕਰਨਾ ਤੇ ਫਕੀਰ ਕਹਿੰਦਾ ਮੈਨੂੰ ਪਤਾ ਹੈ ਤੂੰ ਕਾਹਦੀ ਆਕੜ ਵਿਚ ਤੁਰਿਆ ਫਿਰਨਾ ਤੇਰੇ ਕਈ ਭਰਾ ਇੱਥੇ ਕਈ ਜੁਗਾਂ ਦੇ ਸੁੱਤੇ ਹੋਏ ਨੇ ਜਿਹਦਾ ਤੂੰ ਮਾਣ ਕਰਨਾ ਤੇਰੇ ਤੋਂ ਪਹਿਲਾਂ ਆ ਕੇ ਸੁੱਤੇ ਨੇ ਅਰਜ਼ ਕਰ ਰਿਹਾ ਰਹਿਣਾ ਸੱਚ ਕੇਵਲ ਨਿਰੰਕਾਰ ਨੇ ਹੈ ਕਹਿਣ ਲੱਗੇ ਤੇਰੇ ਤੋਂ ਪਹਿਲਾਂ ਸੁੱਤੇ ਨੇ ਉਹਨੇ ਫਿਰ ਕਿਹਾ ਕਹਿਣ ਲੱਗਾ ਫਕੀਰ ਬਾਬਾ ਹੱਥ ਜੁੜ ਗਏ ਸ਼ਾਇਦ ਸਮਰਕੰਦ ਦੇ ਕਹਿੰਦਾ ਤੇਰੇ ਬੋਲਾਂ ਵਿਚ ਤੇਰੇ ਬਚਨਾਂ ਵਿਚ ਅੰਦਰ ਨੂੰ ਤੂੰ ਪੈਂਦੀ ਏ ਮੈਨੂੰ ਕੋਈ ਉਪਦੇਸ਼ ਦੇ ਤੇ ਉਸ ਫਕੀਰ ਨੇ ਖੋਪੜੀ ਪਈ ਸੀ ਦੇਖ ਕੇ ਕਹਿੰਦਾ ਕਿ ਮੈਂ ਦੇਖਣਾ ਪਿਆ ਵਾ ਕਿ ਇਨਸਾਨ ਕੇਵਲ ਇੱਕ ਮਿੱਟੀ ਦਾ ਪੁਤਲਾ ਹੈ ਕਹਿਣ ਲੱਗਾ ਯੇ ਖਾਕ ਉਭਰੀ ਕੋਈ ਖਾਕ ਹੈ ਜਿਹੜੀ ਮਿੱਟੀ ਦਾ ਸਰੀਰ ਦੇਖਣਾ ਅੰਗ ਨੇ ਇਹ ਇਉਂ ਸਮਝ ਲੈ ਜਿਵੇਂ ਇੱਕ ਧਰਤੀ ਤੋਂ ਨਿਕਲੀ ਹੋਈ ਖਾਕ ਉਭਰੀ ਹੋਈ ਖਾਕ ਯੇ ਖਾਕ ਉਭਰੀ ਹੋਈ ਖਾਕ ਹੈ ਗਿਰ ਪੜੀ ਤੋ ਵੀ ਖਾਕ ਹੈ ਫਿਰ ਇਸ ਖਾਕ ਤੇ ਇਤਨਾ ਗਰੂਰੋ ਨਾਜ਼ ਕਿਉਂ ਫਿਰ ਇਸ ਮਿੱਟੀ ਤੇ ਇੰਨਾ ਮਾਣ ਕਿਉਂ ਦੇਖ ਇਹਨੇ ਰਹਿਣਾ ਨਹੀਂ ਤੇ ਮੈਂ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ ਜਿਹਨੇ ਸੱਚ ਰਹਿਣਾ ਹਜ਼ੂਰ ਨੇ ਕਿਰਪਾ ਕਰਕੇ ਬਚਨ ਕਹਿ ਕਹਿਣ ਲੱਗੇ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ ਹੱਟ ਪਤਨ ਬਾਜ਼ਾਰ ਹੁਕਮੀ ਤਹਿਸੀਓ ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ ਦਰਦ ਭਰੇ ਭੰਡਾਰ ਰੀਤੇ ਹਿੱਕ ਖਣੇ ਤਾਜੀ ਰਥ ਤੁਖਾਰ ਹਾਥੀ ਪਾਖਰੇ ਬਾਗ ਮਿਲ ਕਰਬਾਰ ਕਿੱਥੇ ਸੇ ਆਪਣੇ ਤੰਬੂ ਪਲੰਗ ਨਵਾਰ ਸਰਾਇਚੇ ਲਾਲਤੀ ਸਾਰੇ ਸੁੱਖ ਦੇ ਸਾਧਨ ਗਿਣ ਦਿੱਤੇ ਕਿੱਥੇ ਹਾਥੀ ਕਿੱਥੇ ਘੋੜੇ ਕਿੱਥੇ ਬਾਗ ਕਿੱਥੇ ਪਲੰਗ ਕਿੱਥੇ ਦੁਨੀਆਂ ਦੇ ਸੁੱਖ ਸਾਹਿਬ ਕਹਿਣ ਲੱਗੇ ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ ਬਾਬਾ ਜੀ ਰਹਿਣਾ ਕਿੰਨੇ ਵੇ ਕਹਿਣ ਲੱਗੇ ਨਾਨਕ ਸੱਚ ਦਾਤਾਰ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਕਹਿਣ ਲੱਗੇ ਨਾਨਕ ਸੱਚ ਦਾਤਾਰ ਤੇ ਪੁੱਛਿਆ ਮਹਾਰਾਜ ਉਹਦੀ ਪਹਿਚਾਣ ਕਿੱਥੇ ਹੋਵੇ ਅਗਲੀ ਤੁਕ ਹੈ ਸ਼ਨਾਖਤ ਕੁਦਰਤੀ ਸ਼ਬਦ ਉੱਥੇ ਭਾਵੇਂ ਸ਼ਨਾਖਤ ਪੜ੍ਹਨੇ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਫਲਾਣੇ ਦੀ ਸ਼ਨਾਖਤ ਹੋ ਗਈ ਪਹਿਚਾਣ ਹੋ ਗਈ ਕਹਿਣ ਲੱਗੇ ਬਾਕੀ ਸਭ ਕੁਝ ਬਿਣਸਣ ਵਾਲਾ ਹੀ ਨਾਨਕ ਸੱਚ ਦਾ ਤਾਰ ਜੇ ਉਹਨੂੰ ਪਹਿਚਾਨਣਾ ਚਾਹੁੰਦਾ ਸ਼ਨਾਖਤ ਕੁਦਰਤੀ ਉਹਦੀ ਬਣਾਈ ਕੋਈ ਰਚਨਾ ਵਿਚ ਉਹਨੂੰ ਤੱਕੀ ਰਹਿਣਾ ਕੇਵਲ ਉਹਨੇ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਜ ਕਿਰਪਾ ਪੈ ਕਰਦੇ ਨੇ ਕਹਿਣ ਲੱਗੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਉਹ ਮੇਰਾ ਵਾਹਿਗੁਰੂ ਸੱਚਾ ਪਾਤਸ਼ਾਹ ਸਦੀਵ ਕਾਰ ਰਹਿਣ ਵਾਲਾ ਕਹਿਣ ਲੱਗੇ ਸਾਹਿਬ ਸਾਚਾ ਤੇ ਉਹ ਝੂਠਾ ਸਾਹਿਬ ਨਹੀਂ ਆ ਜਿਹੜੇ ਸਾਹਿਬ ਆਪਾਂ ਬਣਾਉਂਦੇ ਹਾਂ ਨਾ ਆ ਮੇਰਾ ਮਾਲਕ ਏ ਆ ਮੇਰਾ ਬਾਸ ਏ ਸਾਹਿਬ ਕਹਿਣ ਲੱਗੇ ਇਹ ਸੱਚਾ ਥੋੜਾ ਗੁਰਮੁਖਾਂ ਇਹਦੇ ਬਿਣਸਦਿਆਂ ਕੋਈ ਦੇਰੀ ਲੱਗਣੀ ਏ ਪਰ ਉਹ ਸਾਹਿਬ ਜਿਹੜਾ ਸਭ ਦਾ ਮਾਲਕ ਸੱਚਾ ਹੈ ਸਾਚੀ ਨਾਈ ਉਹਦੀ ਵਡਿਆਈ ਵੀ ਸੱਚੀ ਕਿਉਂਕਿ ਦੁਨੀਆਂ ਦਾ ਜਿਹੜਾ ਸਾਹਿਬ ਹੈ ਨਾ ਗੁਰਮੁਖੋ ਉਹਦੀ ਵਡਿਆਈ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਉਹਦੇ ਤੱਕ ਸਾਡੀ ਗਰਜ ਦੇਖਣੇ ਆ ਆ ਦੁਨੀਆਂ ਦੇ ਤਖ਼ਤ ਤੇ ਬੈਠੇ ਹੋਏ ਜਿਹੜੇ ਸਾਧ ਆਉਂਦੇ ਨੇ ਜਿੰਨੀ ਦੇਰ ਤੱਕ ਪਦਵੀ ਏ ਲੋਕ ਉਹਨਾਂ ਨੂੰ ਪਰਜਾ ਪਾਲਕ ਭਗਵਾਨ ਕਹਿਣਗੇ ਈਸ਼ਰੋ ਕਹਿਣਗੇ ਮਹਾਰਾਜ ਕਹਿਣਗੇ ਤੇ ਜਿੱਦਣ ਜਾਏ ਤਖ਼ਤ ਨਿਕਲ ਉਦਣ ਵਿਚਾਰਾ ਗੱਲ ਚ ਝੋਲੀ ਪਾ ਕੇ ਮੰਗਲ ਲਈ ਮਜਬੂਰ ਹੋ ਜਾਂਦਾ ਹੈ ਤੇ ਜਿਹੜੇ ਲੋਕ ਕਹਿੰਦੇ ਸਨ ਤੂੰ ਬਾਦਸ਼ਾਹ ਤੂੰ ਪਾਤਸ਼ਾਹ ਤੂੰ ਰੱਬ ਦਾ ਰੂਪ ਏ ਉਹ ਪਰਤ ਕੇ ਉਹਨੂੰ ਵੇਖਣਾ ਨੀ ਚਾਹੁੰਦੇ ਇਹਦਾ ਮਤਲਬ ਉਹਦੀ ਵਡਿਆਈ ਪੋਕੀ ਸੀ ਸੱਚੀ ਨਹੀਂ ਸਾਹਿਬ ਕਹਿਣ ਲੱਗੇ ਤੇਰੀ ਤਾਂ ਵਡਿਆਈ ਵੀ ਸੱਚੀ ਝੂਠੀ ਨੀ ਜੇ ਤੂੰ ਸੱਚਾ ਹੈ ਤੇ ਤੇਰੀ ਸਿਫਤ ਤੇਰੀ ਸਲਾਹ ਤੇਰੀ ਉਪਮਾ ਜਿਹੜੀ ਏ ਉਹ ਵੀ ਸੱਚੀ ਹੈ ਸਾਹਿਬ ਕਹਿਣ ਲੱਗੇ ਹੈ ਧੀ ਉਹ ਮੇਰਾ ਵਾਹਿਗੁਰੂ ਹੁਣ ਵੀ ਹੈ ਖੁਸ਼ੀ ਆਉਣ ਵਾਲੇ ਸਮੇਂ ਵਿਚ ਵੀ ਰਹੇਗਾ ਤੇ ਨਾਲ ਸ਼ਬਦ ਵਰਤਿਆ ਜਾਏ ਨਾ ਜਾਸੀ ਆਹ ਜਿਹੜਾ ਨੰਨਾ ਸ਼ਬਦ ਆਇਆ ਹੈ ਨਾ ਇਹ ਦਿਲੀ ਦੀਪਕ ਹੈ ਇਹਦੇ ਅਰਥ ਕਰਦਿਆਂ ਸਾਨੂੰ ਦੋਨੇ ਪਾਸੇ ਇਹ ਨੰਨਾ ਸ਼ਬਦ ਲਾਣਾ ਪਏਗਾ ਪਹਿਲਾਂ ਹੈ ਵੀ ਉਹ ਹੁਣ ਵੀ ਹੈ ਖੁਸ਼ੀ ਆਉਣ ਵਾਲੇ ਸਮੇਂ ਵਿਚ ਵੀ ਹੋਵੇਗਾ ਕਹਿਣ ਲੱਗੇ ਜਾਏ ਨਾ ਇੱਥੇ ਜਾਏ ਦਾ ਅਰਥ ਜਾਣਾ ਨਹੀਂ ਗੁਰੂ ਗ੍ਰੰਥ ਸਾਹਿਬ ਵਿਚ ਜਾਏ ਦਾ ਅਰਥ ਜਾਣਾ ਵੀ ਹੈ ਜਾਏ ਦਾ ਅਰਥ ਥਾਂ ਵੀ ਹੈ ਤੇ ਜਾਏ ਦਾ ਅਰਥ ਜਨਮ ਵੀ ਜਾਏ ਨਾ ਇਹਦਾ ਅਰਥ ਉਹਦਾ ਕਦੀ ਜਨਮ ਨਹੀਂ ਨਾ ਜਾਸੀ ਤੇ ਪਿਆਰਿਆ ਜਿਹਦਾ ਜਨਮ ਨਹੀਂ ਉਹਨੇ ਫਿਰ ਮਰਨਾ ਕਿੱਥੇ ਨਾ ਜਾਸੀ ਉਹਨੇ ਕਦੀ ਜਾਣਾ ਵੀ ਨਹੀਂ ਹਜ਼ੂਰ ਕਹਿਣ ਲੱਗੇ
है पी होशी जाए ना जासी केड़ा रचना जिन रचाई जिस करते पुरख ने सारी रचना रचिए प्यारिया उन्हें किते जाना नहीं उन्हें किते बिरतना नहीं ताई साहब किन्ने आद पूरन मद पूरन अंत पूरन परमेश्वर है। मैं जड़ी अर्ज कर लगा के जैतश्री की वार दा श्लोक है साहब तन गुरु अर्जुन देव जी दा एदे अर्थ असल विच ए ने आद पूरन आद दा अर्थ है मुड एदा अर्थ ए नहीं करांगे कि रब मुड तू ही पूरा है आद दे अर्थ करने पैणगे जदो मेरे निरंकार तू सृष्टि साजी तू उदो भी पूर्ण सै भावे हुण कई वारी असि कहने मद दी अरदास करने पए गुरमुखो इस शलोक दे अर्थ ए बनदे पैने हैपी होशी जाए न जासी कहन लगे आद पूर्ण जदो सृष्टि दा मुड बजा तू ओदन भी सच्चा सै मद पूर्ण आ वर्तमान विच आज भी तू मेरे वाहगुरु सच्चा है अंत पूर्ण परमेश्वर है ते जितन इस धरती दा अंत आ गया रब जी तू ओदन भी पूरा रहे एदा अर्थ ए नहीं कि तू अपने मुड तो भी पूरा सै मध विच भी पूरा सै एदा मतलब फिर अगले जे अर्थ ए करांगे अंत पूर्ण परमेश्वर है तू अंत नू भी पूरा हो जाना नहीं एदे अर्थ बनगे सृष्टि दे मुड वेले भी तू पूरा सै हुण भी पूरा है ते मेरे मालका जिदन सब दा अंत हो जाना तू ओदन भी पूरा है। इसे वचन नू साहिब कहिंदे ने आद सच जुगाद सच है भी सच नानक खुशी भी सच। हुण आद दा अर्थ सृष्टि दा मुड जिदन सृष्टि बनी तू शुरू तो भी सच्चा है ते नाल शब्द गुरुदेव ने जुगाद वरते है। हुण जुगाद दा अर्थ है हे वाहगुरु जिदन दे जुग सिरजे गए एदा मतलब बंदे नू उदो सूझ ही सी जदो जुग बने ने भावे सतयुग त्रेता द्वापर कलयुग की गल करने साहब कहन लगे तू जुगा दे आद विच भी सच सै हुण भी सच्चा है ते कल तक जदो समा होर लंघना आने वाले समय विच भी तू सच रहना। हजूर कह रहे ने आद सच जुगाद सच है भी सच नानक खोसी भी सच। साहब सच्चे पातशाह ताई कहने आद पूर्ण मध पूर्ण अंत पूर्ण परमेश्वर है। सिमरंत संत सर्वत्र रमण नानक अगनाशन दग जगदीशर है पेखन सिमन सुनावनो मन में दृढ़ी है साच। कहन लगे प्यारे जेड़ा सब थाई वेखदा सुनदा है उस वाहगुरु नू अपने किरदे विच दृढ़ कर लै। साहब कह रहे ने खै पी होशी जाए न जासी जेड़ा हुण भी है अगां भी होएगा ते जिन्ने ना जमना ना मरने रचना जिन रचाई ते जिसने सारी ए सृष्टि बनाई। हुण अगे गुरुदेव मालक दी एथो तक कीती सिफत गाउण वालियां दी ते उस सच्चे दी। हुण फिर अगे कुदरत वल ओदी साजी सृष्टि वल आए कहन लगे रंगी रंगी भांति कर कर जिनसी माया जिन उपाई हे मेरे वाहगुरु कई रंगां दी कई भांतां दी ते इत्थे जिनसी दा अर्थ गुरमुखां ने कीता कई जिनसां दी वख वख किस्मां दी वख वख रंगां दी हे मेरे करते पुरख वाहगुरु ए तू आप माया बनाई होई है कदी पहचान नहीं। हुण देखो सतगुरु ने इत्थे माया दी व्याख्या दित्ती कई रंगां दी कई भांतां दी कई जिनसां दी रंगी रंगी भांति कर कर जिनसी माया जिन उपाई ते बनाई दी तू वे। हुण आम तौर ते कई वारी अर्ज करना के माया असी परिभाषा माया दी करने हां केवल दुनिया दे टके पर गुरु ग्रंथ साहिब करदे ने हर ओ वस्तु जिन्नू वेख के करते पुरख वाहगुरु जी दी याद किरदे विचों विसर जाए। साहिब दे आपां बचन पढ़ने हां ते माया दी सोए लगदी कदों वे जदों हजूर कहिंदे ने लिब छुड़की लगी तृष्णा माया अमर वरताया। माया की है साहिब कहन लगे ए माया जित हर विसरै जिस चीज नू ताके हरी वाहगुरु विसर जांदा है मोह उपजै अंदर उस वस्तु लई मोह दियां तंदा पैदा हुंदियां ने प्यारे उस चीज दा नाम माया है। ए कई रंगा कई किस्मां दी हजूर कहन लगे ए माया जित हर विसरै मोह उपजै भाओ दूजा लाया। सतगुरु ने कृपा करके माया संबंधी व्यंत प्रमाण दिते। बाबा कबीर जी ता कहने कबीर आई मुझे पै अनक करे कर पेश रंगी रंगी भांति कर जिनसी माया जिन उपाई। कह लगे कई लिबास बना के आई हजूर दा बचन कबीर आई मुझे पै अनक करे कर पेश हम राखे गुर अपने उन कीनो आदेश। मेरे गुरु ने मेनू पहचान दे दिती के देखी माया किते तेनू ठग ना जाए। सह बाबे कबीर दा एक शब्द हुंदा है उस दिया खीर दिया पंक्तियां ताब सारे मैं पढ़ांगा सब नू चेते के नाको काटी कानो काटी परे शब्द दे कदी अर्थ करके देखो शुरू तो कई रंगा कई भांता विच माया बाबा पर दी। ए शब्द आरंभ हुंदा है इकत पत्र पर पुरकट पुरकट इकत पत्र पर पानी आस पास पंच जोगिया बैठे बीच नकट दे रानी नकटी को ठनगन बाडा डू किना बबेकी काटी तू। कह लगे प्यारे सगल माए नकटी का बासा सगल मार आगेरी सगलिया की हो बहन भान जी जिन्हें बरी तिश चेरी। कह लगे देखो सह बाबे कबीर दी रचना उन्हों दा अमृत बचन। कह लगे प्यारिया मेरा वैगुरु भरता एक संती हमरो भरता बडो बबेकी आपे संत कहावे ओ हमारे मत है कौ कैम हो और हमारे निकट न आवे। फिर इथे उन्हों ने बचन किते कह लगे नाको काटी कानो काटी काट कूट कै डारी कहो कबीर संतन की बैरंती लोकी प्यारी बनाई ता तू है। उन्हें दे अर्था वल थोड़ा जा ध्यान दे आ जे शब्द थोड़ा जा महंगा है औखा शब्द नहीं आपा वरदे। कह लगे इकत पत्र पर उरकट कुरकट कहने वाह देख मेरे वैगुरु तेरी माया की खेड वरतांदी कई जिनसा दी कई भांता दी। कह लगे पहला ओ बंदा जेड़ा कहंदा निरंकार कुछ नहीं चाहिदा बस एक वेले दा दाल फुलका दे दे। बाबा कबीर जी कहंदे देख किवें वापरदी शुरुआत दाल फुलके तो करदा है ते अज जिद्दन फिर माया ने रंग दिखाया इकत पत्र पत्र दर ते भांडा उरकट कुरकट उरकट दा अर्थ रिन्या होया ते कुरकट दा अर्थ कुकड़। ए बाबे कबीर साहब दा शब्द जो प्रोफेसर साहब ने अर्थ कीते ने साहिब सिंह होरां ओ मैं अर्ज कर रहा। कहन लगे देख हुण माया दाल फुलके तो अगे निकली आ इकत पत्र पर उरकट कुरकट इकत पत्र पर पानी एक भांडे विच तां पालिया मास ते दूजे भांडे विच पानी दा अर्थ उन्हां ने कीता शराब दूजे भांडे विच प्याला भर के शराब दा पाया कमा के की करना जे चार दिन खादा ना ते ध्यान रखियो मेरे गुरु ग्रंथ साहिब ने बचन कहे ने। कहन लगे मेनू कहंदे ने खेद लगदा के खांदिया खांदिया मुंह कठा पहनंदिया सब अंग नानक त्रिक तिना दा जीविया जिना सच ना लगो रंग। मेरे गुरु ग्रंथ साहिब कहंदे ने क्या खादा क्या पहनदा गोए जामा ना ही सच्चा सोए क्या मेवा क्या घ्यो गुड़ मिठा क्या मैदा क्या मास क्या कपड़ क्या शेष सुखाली कीजै भोग विलास क्या लश्कर क्या नेब खवासी आवे मैली वास। जे सत नाम वैगुरु चेते नहीं प्यारिया चेते रखी एक नाम तो बिना ए सब कुछ बिन सनारी क्या लश्कर क्या नेब खवासी आवे मैली वास नानक सच्चे नाम बिन सबे तोल विनाश। हजूर कह रहे ने इकत पत्र पर उरकट कुरकट इकत पत्र पर पानी नाल तू शराब दे प्याले भरे। साहब कहन लगे गुरमुखा आस पास पंच जोगिया बैठे बीच नकट दे रानी हुणे दा अर्थ कई सज्जन करदे ने ए शब्द वाम मार्गियां लई उचारे है जिवें अपने पंज ककार ने उहनां दे मकार ने आ मैथुन आ निशुरा ए शराब आदक। पर इथे अर्थ दे कदी देखियो आस पास पंच जोगिया बैठे पंच दा अर्थ पंज जोगिया दा अर्थ दो शब्द ने पंच दा अर्थ इथे करांगे पंज विकार जोग दा अखरी अर्थ हुंदा मिलाप जोगिया दा अर्थ ओ लोक इस प्याले दे चार च फेरे आके बह गए जिन्ना विच पंज विकार मिले हुए जिन्ना दा संबंध जोगिया दा अर्थ ते संबंध है जोगिया दा अर्थ जोड़ है। वैसे बाणी विच जोड़दार जुमला भी आया आ बाणी पढ़दे आ कई बारी शब्द हुंदा है कहन लगे इकत पत्र पर उरकट कुटकट इकत पत्र पर पानी आस पास पंच जोगिया बैठे बीच नकट दे रानी कह लगे विच नक कटी माया अपना प्रभाव पान लगी नकटी को थनगन बाटा डू हुन नकटी दा अर्थ निलज माया थनगर दर से ठण ठण कर दी बाटा दर से वाजा कह लगे माया तू इना विच बैठी हुई हुन जदो अंदर कुछ गया अपना बाजा तू बजाना शुरू करने नकटी को ठनगन बाटा डू ते बाबा कबीर किन्ने किन्ने बबेकी काती तू जिदे ते गुरु ने मेर कर दिती उस स्याणे सूझवान ने तेरे बंधन कट दिते ने साहब कह लगे किन्ने बबेकी काती तू साहब कह लगे सगल माए नकटी का बासा सगल मार ओ हेरी कह लगे सारिया थावा ते ए माया प्रभाव पांदी ए पहला बंदे नू मार दिए फिर मार के दे सलामत रहा है कि नहीं सगल मार ओ हेरी कह लगे सगलिया की हो बहन पान जी चिने बरी ते शचेरी हुण इत्थे दो शब्द वरते ने एक बहन ते एक भाण जी इहदे अर्थां नू समझिए भावें अखरी अर्थ यही कीते गए सगलिया की मैं भैन ते भाण जी की तरह वा साडा इक सभ्याचारे अर्थ करन लई सिर्फ अर्ज कर रहा ते अर्थ करदे आ एक पक्ष लैणा जिवें मनुख अपनी इज्जत अपनी आबरू नू बचाण लई ती भैन भाण जी की हर थां ते अपनी जिंद ते खेड के रखिया करदा है माया कह लगी जिन्ने लोग ती भैन की इज्जत बचाण लई करदे ने इन्हां मैनू इकट्ठा करन लई सिर धर दी बाजू लांदे ने सगलिया की हो बहन भाण जी जिन्हें बरी तिस चेरी ते जिन्ने मैनू व्याह लिया कह लगे व्याह लिया दा अर्थ जिन्ने जित लिया तिस चेरी मैं ओदी चेली बन गई फिर बाबा कबीर जी नू पुछया भी तुसी किवें बच गए कह लगे हमरो भरता बड़ा बड़ो बबेकी आपे संत कहावे मेरा भरता वाहगुरु आप वड्डा संते ओ हमारे मथ है कैम और हमारे निकट नावे जदो मेरे सिर ते मेरा साई खलोता है ना फिर सजना इस माया ने मेनू परमाणा नहीं ओ हमारा मथ है कैम और हमारा निकट नावे ना को काटी कानो काटी काट कूट के डारी कह लगे माया सिर्फ बंदे नू दो थावां ते अपना नक नमूज ते कन रखण दी खातर तेरे पिछे दौड़ना पैंदा है कह लगे सी नक कन तेरे पहले वर दिते ने सानू ना अपने नक दी ना कन दी कोई परवाह नहीं एक मुहावरा भी सी वर्तने कि जे ए काम ना कीता ते बरादरी विच कोई मेरा नक रहना है वो कह लगे नक रखण दी खातर तेरी गिरफ्त विच नहीं आउणा मैं कह लगे नको काटी कानो काटी काट कूट कै डारी कहो कबीर संतन की बैरन तीन लोक की प्यारी पर संत ने कीता की उस गुरमुख ने रब दे प्यारियां ने साहब कह लगे कई रंगा दी कई भांतां दी कई जिनसां दी तो ए माया सिरज दिती ते बंदे दे अंदर नू पटकांदिया कोई देर लांदी है आ साहब गुरु ग्रंथ साहिब विच तन गुरु रामदास महाराज जी दा एक अमृत बचन हुंदा कह लगे जातन जात देख मत भरमो सुख जनक पगी लग त्यावो गो झूठ न झूठ पई सिर ऊपर खिन मनवा तिन न डलावो गो साहिब गुरु रामदास जी ते गुरु ग्रंथ साहिब दी बाणी दे अर्थ करदिया सानू इस पंक्ति दे पिछोकड़ वल जानना पेगा साहिब की कहिंदे पए ने कहन लगे उच्ची नीवी जात नू देख के मत भरमी देख जनक दे चरना विच लग के सुखदेव ने कमाई कीती आ माया ओनू भी परमान लगी सी पर ओदे मुर्शद ने ओनू एक जुगत समझाई सी जिदन सुखदेव जनक दे दरबार विच आया सी ते राज दरबार विच गुरु धारण करन आया ते एदे कोल केवल एक कुपील ते एक तूंबी सी ते ओ रस्ते विच महल दी ड्यूड़ी विच टांगिया कुपीन दा कपड़ा ते उस तूंबड़ी जई नू ते अंदर गया देखिया भी राजा जनक शाही ठाक ने नौकर चाकर ने राणिया ने पुत्र धियां ने ते उथे बैठिया सुखदेव दे अंदर माया वरती कहन लगा मेरा प्यो एडा स्याणा ऋषि व्यास गुरु ग्रंथ साहिब दी पंक्ति दे अर्थां लई एडा स्याणा ते मेनू भेजिया किते कुल सी जेड़ा माया विच आप ग्रसिया एदे कुल सोने दा तख्त पुत्र धियां राणिया इस्त्री एदे कुल राज भाग ते मेनू एदे कुल भेज दिता सो इन्हे मेनू की सिखाणा जेड़ा आप ही माया विच खादा पिया इन्हें पुरना बनाया ते इन्नी देर नू नौकर दौड़िया आया कहन लगा राजन शहर नू अग लग गई ਉਹ ਕਹਿੰਦਾ ਚੱਲ ਕੋਈ ਗੱਲ ਨੀ, ਉਹਨੇ ਧਿਆਨ ਨੀ ਦਿੱਤਾ ਜਨਕ ਨੇ। ਦੂਜੀ ਵਾਰ ਫਿਰ ਆਇਆ, ਕਹਿਣ ਲੱਗਾ ਮਹਾਰਾਜ ਅੱਗ ਮਹਲ ਦੇ ਨੇੜੇ ਧੋ ਗਈ। ਰਾਜਾ ਫਿਰ ਖਮੋਸ਼। ਤੀਜੀ ਵਾਰ ਕਹਿਣ ਲੱਗਾ ਮਹਾਰਾਜ ਅੱਗ ਘਰ ਦੀ ਡਿਊੜੀ ਨੂੰ ਲੱਗ ਗਈ। ਸੁਖਦੇਵ ਭੱਜਿਆ, ਕਹਿਣ ਲੱਗਾ ਇਹ ਤਾਂ ਰਾਜਾ ਮਹਲ ਸੜਜੂ ਨਵਾਂ ਬਣਾ ਲੇਗਾ, ਤੇ ਮੇਰੀ ਤੂੰਬੜੀ ਤੇ ਮੇਰੀ ਲੰਗੋਟੀ ਸੜ ਗਈ, ਮੈਨੂੰ ਕਿਹਨੇ ਪਰਤ ਕੇ ਦੇਣੀ। ਉਹ ਭੱਜਣ ਲੱਗਾ ਤੇ ਸੁਖਦੇਵ ਨੂੰ ਆਵਾਜ਼ ਮਾਰ ਕੇ ਜਨਕ ਕਹਿੰਦਾ ਉਹ ਰਿਸ਼ੀ ਪੁੱਤਰ ਕਾਹਦਾ ਮਾਣ ਕਰਦਾ ਸੀ, ਤੂੰ ਮਾਇਆ ਤੋਂ ਨਿਰਲੇਪ ਏ। ਅੱਜ ਤੱਕ ਮੈਂ ਤਖ਼ਤ ਤੇ ਬੈਠਾ ਵਾਂ, ਸੋਨਾ ਚਾਂਦੀ ਮੋਤੀ ਮੇਰੇ ਕੋਲ ਨੇ, ਸ਼ਹਿਰ ਨੂੰ ਅੱਗ ਲੱਗ ਜਾਏ ਤੇ ਰੰਚਕ ਮਾਤਰ ਵੀ ਅੰਦਰ ਖੇਦ ਨਹੀਂ, ਤੇ ਤੇਰਾ ਚਾਰ ਗਿੱਠਾ ਕੁਪੀਨ ਦਾ ਲੱਕੜਾ ਕੱਪੜਾ ਸੜ ਲੱਗਾ, ਤੂੰ ਭੱਜ ਪਿਆ। ਤੂੰ ਤਾਂ ਅਜੇ ਕੁਪੀਨ ਤੇ ਤੂੰਬੀ ਦੇ ਮੂੰਹ ਵਿਚ ਪਿਆ, ਮੋਹ ਵਿਚ ਪਿਆ, ਤੂੰ ਰੱਬ ਨੂੰ ਕਿੱਥੇ ਪਾ ਲੈਣਾ। ਜਾ ਚਲਾ ਜਾ, ਮੈਂ ਤੇਰੇ ਵਰਗੇ ਮਾਇਆ ਦੇ ਮੋਹ ਵਿਚ ਫਸੇ ਨੂੰ ਚੇਲਾ ਹੀ ਨਹੀਂ ਬਣਾਉਂਦਾ। ਹੁਣ ਤੱਕਿਓ ਮਾਇਆ ਕੇਵਲ ਤੱਕੇ ਨਹੀਂ ਗਿਆ। ਪਰਤ ਕੇ ਸੁਖਦੇਵ ਬਾਪ ਕੋਲ ਕਹਿੰਦਾ ਵੀ ਉਹ ਤਾਂ ਬੜਾ ਉਸਤਾਦ ਨਿਕਲਿਆ, ਪਹਿਲਾਂ ਮੈਂ ਭਰਨ ਗਿਆ। ਪਰਤ ਕੇ ਉਹਨੇ ਕਿਹਾ ਬੇਟਾ ਤੇਰੀ ਬੰਦ ਖਲਾਸੀ ਉਹ ਨਹੀਂ ਕਰਨੀ ਆ, ਗੁਰੂ ਤੋਂ ਬਿਨਾਂ ਸੱਜਣਾ ਗੱਤ ਨਹੀਂ ਹੁੰਦੀ। ਸੁਖਦੇਵ ਕਹਿੰਦਾ ਹੁਣ ਜਾਵਾਂ ਕਿਵੇਂ, ਤੇ ਸਭ ਤੋਂ ਵੱਡਾ ਉਹ ਬਦਕਿਸਮਤ ਹੁੰਦਾ, ਸ਼ਬਦ ਮੈਂ ਵਰਤ ਲਿਆ ਸਖਤ ਜਿਹਾ, ਜਿਹੜਾ ਗੁਰੂ ਨੂੰ ਮੱਥਾ ਟੇਕ ਕੇ ਫਿਰ ਗੁਰੂ ਦੇ ਕੀਤੇ ਹੋਏ ਤੇ ਤਰਕ ਹੈ। ਜਿਹਨੂੰ ਮੱਥੇ ਟੇਕ ਦਿੱਤਾ ਇਹਦਾ ਮਤਲਬ ਕੀ, ਕਿ ਦਾਤਾ ਮੈਂ ਆਪਣੀ ਮਤ ਨੂੰ ਤਿਆਗ ਦਿੱਤਾ, ਮੇਰੀ ਮਤ ਕੁਛ ਨਹੀਂ, ਅੱਜ ਤੋਂ ਬਾਅਦ ਜੋ ਤੂੰ ਕਹੇਗਾ ਮੇਰੇ ਦਾਤਾ ਮੈਂ ਉਸ ਨੂੰ ਕਬੂਲ ਕਰਾਂਗਾ, ਪਰ ਮੇਰੇ ਵਰਗੇ ਦੀ ਬਿਰਤੀ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ। ਉਹਨੇ ਕਿਹਾ ਬਾਪ, ਵਿਆਸ ਨੂੰ ਪੁੱਛਦਾ ਸੁਖਦੇਵ ਬਾਪੂ ਫਿਰ ਮੁਰਸ਼ਦ ਨੂੰ ਰਿਝਾਂ ਕਿਵੇਂ। ਕਹਿਣ ਲੱਗੇ ਹੁਣ ਸਾਹਮਣੇ ਉਹ ਨਾ ਜਾਏ, ਉਹਦੇ ਮਹੱਲ ਦੇ ਥੱਲੇ ਚਲਾ ਜਾ, ਉਪਰ ਖਿੜਕੀ ਏ ਤੇ ਉਹ ਸਾਧੂਆਂ ਨੂੰ ਰੋਜ਼ ਹੱਥੀ ਭੋਜਨ ਛਕਾਉਂਦਾ ਈ, ਤੇ ਪਰਤ ਕੇ ਪਤਲਾ ਬਾਹਰ ਸੜਦਾ, ਤੂੰ ਉਥੇ ਖੜਾ ਹੋ ਜਾ। ਇਹ ਗੁਰੂ ਰਾਮਦਾਸ ਜੀ ਨੇ ਸ਼ਬਦ ਵਰਤੇ ਨੇ। ਕਹਿਣ ਲੱਗੇ ਉਸ ਥਾਂ ਤੇ ਖੜਾ ਹੋ ਜਾ, ਜੇ ਅੰਦਰ ਦੀ ਝੂਠ ਲਾਣੀ ਆ ਤੇ ਉਹ ਝੂਠ ਸਿਰ ਤੇ ਪੈਗੀ ਤੇ ਅੰਦਰ ਨਿਮਰਤਾ ਆਉਣੀ ਏ, ਨਹੀਂ ਤੇ ਤੇਰੇ ਤਪ ਦਾ ਹੰਕਾਰ ਤੇ ਮਾਇਆ ਤੈਨੂੰ ਖਾ ਗਈ ਏ। ਸੁਖਦੇਵ ਗਿਆ। ਗੁਰੂ ਰਾਮਦਾਸ ਕਹਿੰਦੇ ਨੇ ਕਿ ਜਤਨ ਜਾ ਦੇਖ ਮਤ ਭਰਮੋ, ਸੁਖ ਜਨਕ ਪਗੀ ਲਗ ਧਿਆਵੋਗੋ, ਜੂਠਨ ਜੂਠ ਪਰੀ ਸਿਰ ਉਪਰ, ਸਿਰ ਤੇ ਜੂਠੀਆਂ ਪਤਲਾ ਪਈਆਂ। ਕਹਿਣ ਲੱਗੇ ਪਰ ਇਹ ਮਨ ਖਿਨ ਮਨਵਾ ਤਿਲ ਨਾ ਡੁਲਾਵੋਗੇ, ਇੱਕ ਤਿਲ ਜਿਤਨਾ ਇੱਕ ਖਿਨ ਸਮਾਵੀ। ਸੁਖਦੇਵ ਦਾ ਮਨ ਫਿਰ ਭਰਮਿਆ ਨਹੀਂ, ਕਹਿੰਦਾ ਮੇਰੇ ਮੁਰਸ਼ਦ ਤੇਰੀ ਰਹਿਮਤ ਲੈਣੀ ਏ, ਮੈਨੂੰ ਇਹ ਵੀ ਕਬੂਲ। ਅੱਜ ਜਨਕ ਨੇ ਤੱਕਿਆ ਕਿੰਨਾ ਸਮਾਂ ਹੋ ਗਿਆ ਕਿ ਖਲੋਤਾ, ਆਵਾਜ਼ ਦਿੱਤੀ, ਆਇਆ ਕਹਿਣ ਲੱਗਾ ਉਪਦੇਸ਼ ਦਿਓ। ਕਹਿਣ ਲੱਗੇ ਇਸ ਤਰ੍ਹਾਂ ਨਹੀਂ, ਇੱਕ ਕੰਮ ਕਰ, ਥਾਲੀ ਭਰ ਕੇ ਦਿੱਤੀ ਤੇਲ ਦੀ, ਇਹ ਥਾਲੀ ਸਾਰੇ ਸ਼ਹਿਰ ਵਿਚ ਬਾਜ਼ਾਰ ਵਿਚੋਂ ਤੂੰ ਲੰਘ ਕੇ ਆਉਣਾ, ਨਾ ਇਹ ਤੇਲ ਡੁੱਲੇ ਨਾ ਇਹ ਛਲਕੇ, ਇੱਕ ਬੂੰਦ ਵੀ ਕਿਤੇ ਤੇਲ ਦੀ ਬਾਹਰ ਨਿਕਲ ਗਈ ਤੇ ਪਰਤ ਕੇ ਚਲਾ ਜਾਈ, ਮੈਂ ਤੈਨੂੰ ਸਿੱਖਿਆ ਨਹੀਂ ਦੇਣੀ। ਸੁਖਦੇਵ ਨੇ ਚੁੱਕੀ ਥਾਲੀ, ਹੁਣ ਉਹਨੇ ਖੇਡ ਕੀ ਵਰਤਾਈ, ਜਿੰਨਾ ਰਾਵਾਂ ਤੋਂ ਲੰਘਣਾ ਸੀ ਉਥੇ ਨਾਚ, ਉਥੇ ਗਾਉਣਾ, ਉਥੇ ਰੰਗ ਰਲੀਆਂ, ਕਈ ਤਰ੍ਹਾਂ ਦੀਆਂ ਖੇਡਾਂ, ਹੁਣ ਚਾਰ ਚੁਫੇਰੇ ਮਾਇਆ ਵਰਤੀ ਤੇ ਸੁਖਦੇਵ ਚੁੱਕ ਕੇ ਥਾਲੀ ਨਿਕਲਿਆ। ਉਹਨੇ ਫਿਰ ਇੱਕ ਜੁਗਤ ਸੋਚੀ, ਕਹਿਣ ਲੱਗਾ ਜੇ ਤਾਂ ਇਸ ਥਾਲੀ ਵਿਚੋਂ ਇਸ ਤੇਲ ਵਿਚੋਂ ਆਪਣਾ ਮੂੰਹ ਤੱਕਾਂਗਾ ਫਿਰ ਤਾਂ ਵਾਕਈ ਸਾਬਤ ਨਿਕਲ ਜਾਗਾ, ਤੇ ਜੇ ਤੇਲ ਵਿਚੋਂ ਧਿਆਨ ਛੁੱਟ ਗਿਆ ਤੇ ਫਿਰ ਮੇਰਾ ਪਾਰੂ ਤਾਰਾ ਹੋਣੇ ਨੀ। ਉਹ ਤਾਲੀ ਦੇ ਵਿਚ ਤੇਲ ਵੱਲ ਧਿਆਨ ਰੱਖ ਕੇ ਸਾਰਾ ਸ਼ਹਿਰ ਫਿਰ ਕੇ ਵਾਪਸ ਆ ਗਿਆ ਤੇ ਜਨਕ ਨੇ ਪੁੱਛਿਆ ਬੇਟਾ ਕੀ ਕਾਰਨ ਇਨ੍ਹਾਂ ਮੌਜ ਮੇਲਾ ਪਰ ਤੇਰਾ ਚਿੱਤ ਕਿਉਂ ਨੀ ਭਰਮਿਆ। ਕਹਿਣ ਲੱਗਾ ਰਾਜਨ ਮੈਂ ਧਿਆਨ ਹੀ ਕੇਵਲ ਇਸ ਥਾਲੀ ਤੇ ਰੱਖਿਆ, ਆਪਣੀ ਨਿਗਾਹ ਹੀ ਕੇਵਲ ਆਪਣੇ ਚਿਹਰੇ ਨੂੰ ਤੱਕਿਆ। ਤੇ ਜਨਕ ਨੇ ਕਿਹਾ ਬਸ ਪੁੱਤਰ ਗੱਲ ਇਹ ਨਹੀਂ ਕੁਝ ਸਮਝਣ ਦੀ ਆ, ਬੰਦਾ ਭਰਮ ਦਾ ਹੀ ਉਦੋਂ ਵੇ ਜਦੋਂ ਦੂਜੇ ਵੱਲ ਝਾਤੀ ਮਾਰਦਾ ਜਿੱਦਣ ਆਪਣੇ ਗਿਰਵਾਨ ਵੀ ਝਾਕੇ ਪਰਤ ਕੇ ਮਾਇਆ ਵਿਆਪਦੀ ਹੋਈ ਨੇ, ਸਿਰਫ ਉਦੋਂ ਵਿਆਪਦੀ ਜਦੋਂ ਬਾਹਰ ਨੂੰ ਤੱਕਣਾ। ਤੇ ਸਾਧੂ ਨੇ ਇਹਨੂੰ ਕਾਬੂ ਕੀਤਾ, ਕਿਵੇਂ ਸਾਹਿਬ ਕਹਿੰਦੇ ਨੇ ਕਬੀਰ ਮਾਇਆ ਡੁੱਲਨੀ ਪਵਨ ਚ ਘੋਲਣ ਹਾਰ, ਮਾਇਆ ਹੈ ਦੁੱਧ ਦੀ ਚਾਤੀ, ਹੁਣ ਉਹ ਹੀ ਕਹਿ ਰਹੇ ਨੇ ਜਿਹੜੀ ਮੇਰੇ ਕਈ ਰੂਪਾਂ ਵਿਚ ਆਈ। ਕਹਿਣ ਲੱਗੇ ਮੈਂ ਸਵਾਸਾਂ ਨਾਲ ਇਹਨੂੰ ਵੀ ਰਿੜਕ ਲਿਆ। ਕਿਵੇਂ ਰਿੜਕਿਆ ਜੀ? ਸਤ ਨਾਮ ਵਾਹਿਗੁਰੂ, ਗੁਰੂ ਕਾ ਮੰਤਰ, ਸਾਈ ਦਾ ਮੰਤਰ, ਸਵਾਸ ਕੋਈ ਨਾ ਜਾਣ ਦਿੱਤਾ, ਕਹਿਣ ਲੱਗੇ ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਹਾਰ। ਹੁਣ ਸੰਤੋ ਮਾਖਣ ਖਾਇਆ ਸਾਸ ਪੀਆ ਸੰਸਾਰ, ਜਿਨੇ ਇਸ ਨੂੰ ਜੁਗਤ ਸਮਝ ਲਈ ਵਰਤਨ ਦੀ ਉਹਨੂੰ ਸਾਹਿਬ ਕਹਿੰਦੇ ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ, ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਤਿਨਕੇ ਤੁਰੇ ਖੁਰਗੀਰ ਜੀਨ ਸਭ ਪਵਿੱਤ ਹੈ। ਹੁਣ ਹੈ ਤਾਂ ਮਾਇਆ ਹੀ ਨਾ, ਕਹਿਣ ਲੱਗੇ ਤੇਰਾ ਖਾਣਾ ਤੇਰਾ ਪਾਣਾ ਸਭ ਪਵਿੱਤਰ ਹੀ ਜੇ ਅੰਦਰੋਂ ਸਾਈ ਦੇ ਨਾਮ ਨਾਲ ਜੁੜਿਆ, ਤੇਰੇ ਘਰ ਤੇਰੀਆਂ ਉੱਚੀਆਂ ਅਟਾਰੀਆਂ ਤੇਰੇ ਬੰਗਲੇ ਵੀ ਮੈਨੂੰ ਪਰਵਾਨ ਨੇ, ਪਰ ਸ਼ਰਤ ਹੈ ਕਿਤੇ ਜਪਣ ਵਾਲਾ ਉਹਦੇ ਵਿਚ ਦੋ ਰਾਤਾਂ ਕੱਟ ਜਾਏ। ਕਹਿਣ ਲੱਗੇ ਪਿਆਰੇ ਤੇਰੇ ਘੋੜੇ ਤੇਰੀਆਂ ਘੋੜਿਆਂ ਦੀਆਂ ਕਾਠੀਆਂ ਜੀਨ ਤੇ ਤਾਰੂ ਤਿਨਕੇ ਤੁਰੇ ਖੁਰਗੀਨ ਜੀਨ ਸਭ ਪਵਿੱਤ ਹੈ, ਪਰ ਕਿਹੜੇ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ। ਹਜ਼ੂਰ ਕਹਿਣ ਲੱਗੇ ਮੇਰੇ ਵਾਹਿਗੁਰੂ ਜੀ ਇਹ ਵਰਤਾਈ ਇਹ ਬਣਾਈ ਵੀ ਤਾਂ ਤੇਰੀ ਹੈ ਨਾ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਹਿਣ ਲੱਗੇ ਪਰ ਕਰ ਕਰ ਵੇਖੈ ਕੀਤਾ ਆਪਣਾ, ਤੂੰ ਕਿਉਂ ਜੀ ਖੇਡ ਰਚੀਏ ਆਪਣੇ ਕੀਤੇ ਨੂੰ ਫਿਰ ਆਪ ਵੇਖਣਾ, ਪਹਿਲਾਂ ਰਚ ਲੈਣਾ ਫਿਰ ਵੇਖਣਾ, ਕਦੀ ਦੇਖਿਓ ਵਾਹਿਗੁਰੂ ਕਿਹੋ ਜਿਹਾ ਚਿੱਤਰਕਾਰ ਹੋਵੇਗਾ। ਜਦੋਂ ਕੋਈ ਪੇਂਟਿੰਗ ਕਰਦਾ ਜਾਂ ਚਿੱਤਰ ਕੋਈ ਤਸਵੀਰ ਬਣਾਉਂਦਾ ਨਾ, ਉਹ ਬੁਰਸ਼ ਨਾਲ ਪਹਿਲਾਂ ਰੰਗ ਭਰ ਲੈਂਦਾ ਤੇ ਪਹਿਲਾਂ ਨੇੜੇ ਹੋ ਕੇ ਰੰਗ ਭਰਦਾ, ਫਿਰ ਇੱਕੋ ਦਮ ਪਿੱਛੇ ਚਲਾ ਜਾਂਦਾ ਤੇ ਨੀਜ ਲਾ ਕੇ ਦੇਖਦਾ ਜਿਹੜਾ ਰੰਗ ਮੈਂ ਭਰਿਆ ਇਹ ਕਿਹੋ ਜਿਹਾ ਲੱਗਦਾ, ਫਿਰ ਕਦੀ ਤਸਵੀਰ ਦੇ ਖੱਬੇ ਹੋ ਕੇ ਤੱਕਦਾ ਕਦੀ ਤਸਵੀਰ ਦੇ ਸੱਜੇ ਤੱਕਦਾ। ਉਹ ਆਪਣੀ ਬਾਇ ਬਣਾਈ ਤਸਵੀਰ ਨੂੰ ਤਸਵੀਰ ਚਿੱਤਰਨ ਵਾਲਾ ਚਿੱਤਰਕਾਰ ਦੇਖਦਾ ਤੇ ਰੱਬ ਵੀ ਇੱਕ ਚਿੱਤਰਕਾਰ ਜੇ। ਕਹਿਣ ਲੱਗੇ ਆਪ ਤੂੰ ਕਈ ਰੰਗਾਂ ਕਈ ਭਾਂਤਾਂ ਦੀ ਮਾਇਆ ਸਿਰਜ ਦਿੱਤੀ, ਆਪਣੀ ਸਿਰਜੀ ਹੋਈ ਨੂੰ ਮੇਰੇ ਮਾਲਕ ਤੂੰ ਆਪ ਖਲੋ ਕੇ ਦੇਖਣਾ ਪਿਆ, ਕਰ ਕਰ ਵੇਖੈ ਕੀਤਾ ਆਪਣਾ ਆਪਣੇ ਕੀਤੇ ਹੋਏ ਨੂੰ ਦੇਖਦਾ। ਕਹਿਣ ਲੱਗੇ ਜਿਵ ਤਿਸ ਦੀ ਵਡਿਆਈ, ਇਹ ਮੇਰੇ ਵਾਹਿਗੁਰੂ ਦੀ ਜਿਵੇਂ ਰਜ਼ਾ ਹੋਵੇ ਗੁਰਮੁਖਾ ਇਹ ਉਸੇ ਤਰ੍ਹਾਂ ਵਾਹਿਗੁਰੂ ਇਹਨੂੰ ਤੱਕਦਾ ਪਿਆ। ਅੱਗੇ ਸਾਹਿਬ ਕਹਿਣ ਲੱਗੇ ਇਥੋਂ ਤੱਕ ਮਾਇਆ ਦੀ ਗੱਲ ਕੀਤੀ, ਫਿਰ ਕਹਿੰਦੇ ਹੁਣ ਸਾਨੂੰ ਉਪਦੇਸ਼ ਦਿੰਦੇ ਨੇ। ਕਹਿਣ ਲੱਗੇ ਜੋ ਤਿਸ ਭਾਵੈ ਸੋਈ ਕਰਸੀ, ਜੋ ਮੇਰੇ ਵਾਹਿਗੁਰੂ ਨੂੰ ਭਾਂਦਾ ਉਹਨੇ ਉਹ ਕੁਝ ਕਰਨਾ ਹੀ, ਮਤ ਸਮਝੀ ਵੀ ਕਰੇ ਉਹ ਜੋ ਕੁਝ ਤੂੰ ਚਾਹੁੰਦਾ। ਤੇ ਕਈ ਵਾਰੀ ਅਰਜ਼ ਕੀਤੀ ਹੈ ਬੰਦਾ ਤਾਂ ਇਹ ਚਾਹੁੰਦਾ ਰੋਟੀ ਮੇਰੇ ਘਰ ਪੱਕੇ ਬਾਕੀ ਸਾਰੇ ਭੁੱਖੇ ਮਰਨ ਮੇਰੇ ਮੁਥਾਜ ਰਹਿਣ, ਉਹਨੇ ਸਲਾਹ ਕਦੀ ਲਈ ਬੰਦੇ ਦੀ? ਸਾਹਿਬ ਕਹਿੰਦੇ ਨੇ ਇਸ ਕਾ ਹਾਥ ਹੋਏ ਤਾਂ ਸਭ ਪਿਛਲੇ, ਪਰ ਨਹੀਂ ਜੋ ਤਿਸ ਭਾਵੈ ਸੋਈ ਕਰਸੀ, ਉਹਨੇ ਉਹ ਕੁਝ ਕਰਨਾ ਜੋ ਉਹਨੂੰ ਪਾਉਂਦਾ ਤੇ ਬਸ ਤੂੰ ਇੱਕ ਕੰਮ ਕਰ ਲੈ ਹੁਕਮ ਨਾ ਕਰਨਾ ਜਾਈ, ਮਤਾ ਤੂੰ ਆਕਰ ਨਾਲ ਜਾ ਕੇ ਕਹਿ ਰੱਬਾ ਇਸ ਤਰ੍ਹਾਂ ਨਹੀਂ ਤਾਂ ਇਸ ਤਰ੍ਹਾਂ ਕਰ। ਨਹੀਂ ਉਹਦੇ ਦਰ ਤੇ ਹੁਕਮ ਨਹੀਂ, ਉਹਦੇ ਦਰ ਤੇ ਮਾਇਆ ਨਹੀਂ। ਮੇਰੇ ਸਾਹਿਬ ਤਾਂ ਕਹਿੰਦੇ ਨੇ ਜਿਸ ਦਾ ਦਿੱਤਾ ਖਾਵਣਾ ਹੁਕਮ ਨਾ ਕਰਿਆ ਕਰ, ਤਿਸ ਕਹੀਐ ਸ਼ਾਬਾਸ਼ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੈ ਅਰਦਾਸ ਹੁਕਮ ਨਾ ਕਰਨਾ ਜਾਈ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ ਹੁਕਮ ਨਾ ਕਰਨਾ ਜਾਈ, ਨਾਲੇ ਗਰਭਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਪਰ ਜੇ ਪਾਣੀ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਜੋ ਹੁਕਮ ਕਰਦਾ ਉਹਦੇ ਅੱਗੇ ਹੁਕਮ ਨਾ ਕਰੀ, ਉਹਦੇ ਅੱਗੇ ਕੱਲੀ ਬੇਨਤੀ ਕੀਤੀ ਜਾਂਦੀ ਏ। ਤਾਂ ਹੀ ਸਾਹਿਬ ਕਹਿੰਦੇ ਨੇ ਜਿਸ ਠਾਕੁਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਤ ਨਮਸਕਾਰ। ਹੁਕਮ ਨਾ ਕਰੀ ਬੇਨਤੀ ਕਰ ਮੇਰੇ ਦਾਤਾ, ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਭਾਵੈ ਤਿਉ ਰੱਖੀਐ। ਮੇਰੇ ਵਾਹਿਗੁਰੂ ਜੀ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜ਼ੋਰ ਨਾਹੀ, ਜੇ ਕਿਛ ਕਰ ਹਮ ਸਾਕੈ ਜਿਉ ਭਾਵੈ ਤਿਵੇਂ ਬਖਸ਼। ਸਾਹਿਬ ਕਹਿਣ ਲੱਗੇ ਗੁਰਮੁਖਾ ਜੋ ਤਿਸ ਭਾਵੈ ਸੋਈ ਕਰਸੀ, ਜਦੋਂ ਉਹਨੂੰ ਪਾਉਂਦਾ ਉਹ ਕਦੀ ਕਿਸੇ ਦੀ ਸਲਾਹ ਨਹੀਂ ਲੈਂਦਾ, ਆਪਣੀ ਮਰਜ਼ੀ ਕਰ ਦਿੰਦਾ। ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ, ਕਦੀ ਉਹਨਾਂ ਕੇਸਾਂ ਵਿਚ ਸੰਧੂਰ ਪਾਇਆ ਪੱਟੀਆਂ ਵਾਹੀਆਂ ਨੇ, ਤੇ ਜਦੋਂ ਉਹਨੂੰ ਪਾਉਂਦਾ ਸੇ ਸਿਰ ਕਾਤੀ ਮੁਨੀਅਨ ਗਲ ਵਿਚ ਆਵੈ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲ ਹਦੂਰ। ਕਹਿਣ ਲੱਗੇ ਮੇਰੇ ਵਾਹਿਗੁਰੂ ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ ਤੂੰ ਕਰ ਕਰ ਦੇਖੈ ਦੇਸ਼, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਕਹਿਣ ਲੱਗੇ ਸੋ ਪਾਤ ਸ਼ਾਹ ओ मेरा वैगुरु पातशाह है, शाह पात साहिब। देखो बाणी विचो गुलामी दियां जंजीरां बाबे ने किवें कटियां। हिंदुस्तान दे पुरातन साहित्य नूं पढ़ो, ओ अक्सर शब्द वरते ने दलीसरो वा ईसरो, जेड़ा दिल्ली दा मालक ओही रब है। साहिब ने एक नवी क्रांति लियांदी, तू क्यों गुलाम है, तू ओनू पातशाह मन जेड़ा सब नूं रिजक देण वाला है। साहिब कह लगे सो पातशाह शाह पात साहिब। यही कारण गुरु गोबिंद सिंह जी ने जदों जफरनामा लिखिया तो उहदे विच एक गल कही, औरंगजेब दे गुण भी की कहे, ऐसे ढंग नाल उहदे अंदर नूं गुरु ने धू के रख दिता कि बाबे दे सच दे लिखे हुए शब्द नूं पढ़दिया सार वह दुनिया तो कूच कर गया। कह लगे औरंगजेब अज मैं कांगड़े दी दीने कांगड़े दी धरती बैठा वा, मेरे सिख जेड़े मेरे जिंद तो वध प्यारे सन वो शहीद हो चुके ने। अर्ज कर रहा तू रब पातशाह दा पातशाह, पुत्र मेरे उन्हां शहादत दा जाम पी लिया, मां बुढ़ी ओ शहादत दा जाम पी चुकी है, प्यारे सिख चले गए, ना घोड़ा ना बाज है ना ताज है ना फौज है, पर एक गल मैं तेनू दस दिया, मैं चार पुत्र दे के अपना सारा परिवार साई दे चरणा विच भेट करके साज बाज सब कुछ छड़ के मैं सूला ते बैठा होया भी शुक्र भी जुड़िया वा, तू इना जुल्म करके भी सोने तख्त ते बैठ के तड़पना पे, तेरे ते मेरे विच जमीन आसमान दा अंतर है, इस करके मैं तेनू फतेह दी चिट्ठी लिख रहा। जफरनामा, जफरनामे दा मतलब मैं दुनिया तो जित के जाना पिया, ते औरंगजेब दी मौत हुई सराहणियों कागज निकलिया सी शिकस्तनामा, मैं दुनिया तो हार के जाना पिया। कह लगे सो पातशाह केड़ा, ना साजो ना बाजो ना फौजो ना फर्श, अज बिल्कुल साज नहीं कोई समान नहीं कोई फौज नहीं, पर चेते रखी मैं तेरे वर्गे बादशाह दी आस नहीं लई, ना साजो ना बाजो ना फौजो ना फर्श, खुदावंद बख्शंदा है ऐश अर्श, मेरे रब ने मेनू जरा अंदर दा सुख दिता ना, एदे सामने करोड़ा पातशाहियां दी भी कोई कीमत नहीं। सो पातशाह शाह पात साहिब, उथे रह राज साहिब च पात है पात साहिब, इथे पात साहिब ते साहिब किधने फिर हुक्म ना करी, नानक रहण रजाई, साई दी रजा विच रहण ते रजा विच रहण वाले उस साहिब दे चरणा विच पहुंच जांदे ने, ते जिहड़ा रजा विच तुरदा उहदे बारे श्रीमान भाई साहिब भाई गुरदास होरां ने एक बड़ा प्यारा बचन किया, कहन लगे रजा विच तुरन वाला तां एक मुसाफिर है, तुरदा रात सराम विच रुकदा, ते जे कोई धक्का मार के कह तू इथे नहीं पैणा ए मेरी थां, ते रजा विच तुरन वाला कहिंदा चल तू पैदा रहना तां केवल एक रात ही है ना, सवेरे सूरज निकलदा अपने राह नूं तुर पैंदा अपनी मंजिल वल नूं वधदा, ते रस्ते विच जे किसे दे जवान पुत्र दा विआह है वह वाजे वजदे देख के नचदा नहीं, वह कहिंदा मैं अटकना नहीं मेरी मंजिल बड़ी दूर है मैं उत्थे पहुंचना है, ते जे किसे दे पुत्र दी अर्थी उठदी है ते उहनूं वेख के रोंदा नहीं, राह विच भुखा रह जाए तस्सा रह जाए सिमरन दी कृपा नाल रजा विच चलण वाला अंदरों खिड़िया रहिंदा, गुरमुख मुसाफर दी तरह। कहिण लगे उह सराम विच रात रहण आया है, जे रब ने घर पुत्र दी दात दे के व्याह दी खुशी दिती तां वी वेख के अटकदा नहीं, मंजिल ओदी निरंकार है, ते जे किते ओदी मौत हो जाए पहला हलवाइयां नूं सद के भिखारी दी तरह ओ मठियाई प्या कढांदा है, ते शाम नूं तप्पड़ प्या छिंदा है, क्योंकि जे ओदी बरात चली तां खुशी नहीं, ते रजा विच रहण वाला जे पुत्र दी अर्थी उठगी ते कोई गमी नहीं। भाई गुरदास कह लगे वाट बटाऊ रात सराई वसिया, उठ चलिया प्रभात मार्ग दसिया, नै पराई तात न चित रहस्या, मुवे न पुछै दात व्याह न हस्या, कहन लगे गुरमुख सिमरन वात कमल विगसिया, ओ कमल फुल दी तरह पूर्ण खिड़ाओ लैके जांदा, साहिब ने तत् भाव दिता साई दी रजा विच रहेगा ते माया दी थपेड़ तो भी बच जाएगा, एदे विच रह के भी निर्लेप इनिया को बेनतियां प्रवान करया जे, सताई पौड़ियां अज संपूर्ण हो गई, कल नू अगे जोग मत नाल संबंधित कुछ गुरु देव दे अमृत उपदेश ने जेड़े आप नाल सांझे करने ने, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।